तेरा। जब बाले ने अस कही व्यापारी की गात, सचिन प्राप्त ज्ञान भा पर से तब के हाथ।
वाहेगुरु जी का खालसा, वाहेगुरु जी की। सतगुरु गरीब नवाज अंतरजामी सचे पातशाह श्री गुरु तेग बहादुर साहिब जी महाराज, हादर होत जहां सिमरे सुख सागर, जहां मिले सुर सादर, साध रचे बड़े आत्म ज्ञान, बड़ी विषयातप को बड़ बादर। बादर है हवै सिख नर सो, जिन जान्यो नहीं सो यही जग कादर। कादर है जम को तिन जीवन, अंत पजे गुरु तेग बहादुर। गुरु तेग बहादुर साहब जी नूं जिथे कोई याद करे उथे हाजर नाजर हो जांदे, और जिन्हां नूं देवते भी सत्कार नाल मत्था टेकदे आ। गुरु तेग बहादुर जी अपने सिखां दे भोजन छकण वास्ते नाम दा रस स्वाद, आत्म ज्ञान दा स्वाद बख्शदे हन, और विषया की जड़ी धुप है उस तो बचाने लई बदल की तरह छां करते हैं। वो बंदे का जन्म व्यर्थ चला जाता है जिसने सिखा के घर जन्म लैके भी गुरु तेग बहादुर नू परमात्मा का रूप करके नहीं जानिया, और उस बंदे नू कोई जमा का डर नहीं रहिंदा जिहड़ा अंत समय गुरु तेग बहादुर साहब का भजन कर लैंदा है। ऐसे गुरु तेग बहादुर साहब जी महाराज नौवें पातशाह जी, इन्हां दे सचखंड दरबार दीआं हाजरियां भर रही, अत्यंत सत्कार जो गुरु खालसा साध संगत जीओ, आप जी दे बहुत वड्डे भाग हन जो सतगुरु गुरु ग्रंथ साहब जी दे दर्शन दीदार मेले कर रहे हो, और महाराज गुरु नानक देव जी दी कथा सुन रहे हो। सतगुरु जी काबल दे विच काजियां मुलाणियां दा भरमगढ़ तोड़ के, उन्हां दा एक भुलेखा कढ के मस्जिद मुसलमाना दी हुंदी है, मंदिर हिंदुआं दा हुंदा है। महाराज ने आख्या रब सारियां दा है, जिहड़े रब दी बंदगी करदे ने रब उन्हां दा है, ते भगतां प्यारियां नाल विरोध करके तुसी रब दा विरोध पल्ले ना पाओ। ये गल समझाई सतगुरां ने, जिहड़ा कौतक दिखाया मसीत दौड़ा के सारे शहर दे आले दुआले मस्जिद दौड़ी फिरी। जे महाराजे कौतक ना दिखांदे तां उन्हां लोगां नूं समझ नहीं सी आउणी, क्योंकि वह लोग चमत्कार नूं ही नमस्कार करदे आ, इह संसार दी रीति है। वैसे कोई किड्डा महापुरश गुप्त बैठा होवे साडे पास, सानू उहदी पछाण नहीं आउंदी। ਅਸੀਂ ਰੱਬ ਨੂੰ ਵੀ ਸਾਧ ਸੰਗਤ ਜੀ ਉਦੋਂ ਹੀ ਮੰਨਦੇ ਹਾਂ ਜਦੋਂ ਉਹਦੀ ਕੋਈ ਕਰਾਮਾਤ, ਰੱਬ ਦੀ ਕੋਈ ਸ਼ਕਤੀ ਸਾਡੇ ਸਾਹਮਣੇ ਆਉਂਦੀ ਹੈ। ਜਦੋਂ ਅਸੀਂ ਕੋਈ ਨਹੀਂ ਮੰਨਦੇ, ਉੱਤੋਂ ਉੱਤੋਂ ਕਹੀ ਜਾਂਦੇ ਹਾਂ ਵੀ ਲੋਕ ਕਹਿੰਦੇ ਨੇ ਆਪਾਂ ਵੀ ਮੰਨੀ ਜਾਂਦੇ ਹਾਂ, ਪਰ ਮਨ ਉਦੋਂ ਮੰਨਦਾ ਹੈ ਜਦੋਂ ਪਰਮਾਤਮਾ ਦੇ ਜਾਹੋ ਜਲਾਲ ਦਾ ਜਲਵਾ ਅੱਖਾਂ ਨਾਲ ਵੇਖ ਲਈਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੇਅੰਤ ਥਾਵਾਂ ਤੇ ਇਹ ਜਲਵਾ ਦਿਖਾ ਕੇ ਲੋਕਾਂ ਨੂੰ ਪਰਮੇਸ਼ਰ ਦੀ ਹੋਣ ਦਾ ਅਹਿਸਾਸ ਕਰਾ ਦਿੱਤਾ, ਕਾਬਲ ਦੇ ਲੋਕਾਂ ਨੂੰ ਵੀ ਕਰਾ ਦਿੱਤਾ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਅਗਾਂਹ ਨੂੰ ਤੁਰ ਪਏ। ਤੁਰਦੇ ਤੁਰਦੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਰਾਹ ਜਾਂਦੇ ਇੱਕ ਵਪਾਰੀ ਨੂੰ ਰੋਕ ਬੈਠੇ ਹਨ। ਉਹਨੂੰ ਕਹਿੰਦੇ ਭਾਈ ਤੇਰੇ ਕੋਲ ਕੀ ਹੈ? ਉਹ ਕਹਿੰਦਾ ਜੀ ਮੇਰੇ ਕੋਲ ਵੇਚਣ ਵਾਸਤੇ ਲੂਣ, ਤੇਲ, ਮਿਰਚ, ਮਸਾਲੇ, ਐਸਾ ਸਮਾਨ ਹੈ ਜਿਹੜਾ ਮੈਂ ਵੇਚ ਕੇ ਪਿੰਡਾਂ ਵਿੱਚ ਆਪਣਾ ਗੁਜ਼ਾਰਾ ਚਲਾਉਂਦਾ। ਮਹਾਰਾਜ ਕਹਿੰਦੇ ਜਰਾ ਖੋਲ ਕੇ ਤੈਨੂੰ ਦਿਖਾ। ਉਹਨੇ ਆਪਣੇ ਵੱਟੇ ਜਦੋਂ ਆਪਣੀ ਗੰਢ ਖੋਲੀ ਤਾਂ ਸਭ ਤੋਂ ਪਹਿਲਾਂ ਵੱਟੇ ਹੀ ਨਿਕਲੇ। ਮਹਾਰਾਜ ਕਹਿੰਦੇ ਇਹ ਕੀ ਹੈ? ਉਹ ਕਹਿੰਦਾ ਜੀ ਇਹ ਭਾਰ ਤੋਲਣ ਵਾਲੇ ਵੱਟੇ ਹਨ, ਪੰਜ ਸੇਰੀ ਦਾ ਪੰਸੇਰੀ ਦਾ ਵੱਟਾ, ਦੋ ਸੇਰੀ ਇੱਕ ਸੇਰ ਅੱਧਾ ਸੇਰ ਸਭ ਤੋਂ ਛੋਟਾ ਵੱਟਾ ਮਹਾਰਾਜ ਕਹਿੰਦੇ ਇਹ ਕੀ ਹੈ? ਕਹਿੰਦਾ ਜੀ ਇਹ ਪਾਈਆ ਹੈ। ਮਹਾਰਾਜ ਕਹਿੰਦੇ ਮਰਦਾਨਿਆਂ ਦੇਖ ਜਰਾ ਧਿਆਨ ਨਾਲ, ਆਹ ਜਿਹੜਾ ਸਾਰਿਆਂ ਤੋਂ ਛੋਟਾ ਹੈ ਇਹ ਧਨ ਹੈ, ਇਹਨੇ ਪਾ ਲਿਆ ਹੈ। ਆਖੋ ਸ੍ਰੀ ਵਾਹਿਗੁਰੂ, ਪੰਜ ਸੇਰੀ ਨੂੰ ਨਹੀਂ ਪਾਇਆ, ਦੋ ਸੇਰੀ ਨੇ ਵੀ ਨਹੀਂ ਪਾਇਆ, ਇੱਕ ਸੇਰ ਨੇ ਵੀ ਨਹੀਂ ਪਾਇਆ, ਅੱਧੇ ਸੇਰ ਨੇ ਵੀ ਨਹੀਂ ਪਾਇਆ, ਜਿਹੜਾ ਸਭ ਤੋਂ ਛੋਟਾ ਹੈ ਉਹਨੇ ਪਾ ਲਿਆ। ਰਮਜ ਬੜੀ ਡੂੰਘੀ ਸੀ ਕਿ ਜਿਹੜਾ ਸਭ ਤੋਂ ਨੀਵਾਂ ਹੋਏਗਾ ਉਹ ਰੱਬ ਨੂੰ ਪਾ ਲਏਗਾ। ਉਹ ਵਪਾਰੀ ਨੇ ਮਹਾਰਾਜ ਦੇ ਬਚਨ ਸੁਣੇ, ਸਮਝ ਗਿਆ ਕਿ ਇਹ ਤਾਂ ਕੋਈ ਸੰਤ ਮਹਾਤਮਾ ਹਨ, ਕਰਨੀ ਵਾਲੇ ਹਨ, ਰੱਬੀ ਗੱਲਾਂ ਕਰ ਰਹੇ ਨੇ। ਉਹਨੇ ਮਹਾਰਾਜ ਦੇ ਚਰਨ ਫੜ ਲਏ, ਸਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਪਿਆ ਰਿਹਾ, ਸੀਸ ਚੁੱਕਿਆ ਨਹੀਂ। ਮਹਾਰਾਜ ਨੇ ਉੱਤੇ ਦਇਆ ਕੀਤੀ, ਦੋਵੇਂ ਹੱਥ ਉਹਦੇ ਸਿਰ ਤੇ ਰੱਖ ਦਿੱਤੇ, ਬਸ ਸਿਰ ਪਰ ਧਰਿਓ ਕਮਲ ਸਮ ਹਾਥਾ। ਕਮਲ ਵਰਗਾ ਸੋਹਣਾ ਹੱਥ ਜਦੋਂ ਉਸ ਵਪਾਰੀ ਦੇ ਸਿਰ ਤੇ ਡਿੱਗਿਆ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟਤੇ, ਗੁਰੂ ਪਾਰਸ ਨੂੰ ਛੂੰਹਦਿਆਂ ਸਾਰ ਸੋਨਾ ਬਣ ਗਿਆ ਵਪਾਰੀ, ਕਪਾਟ ਖੁੱਲ ਗਏ, ਐਸਾ ਭਰਮ ਦਾ ਪਰਦਾ ਦੂਰ ਹੋਇਆ, ਸਭ ਪਾਸੇ ਪਰਮਾਤਮਾ ਦਾ ਰੂਪ ਹੀ ਨਜ਼ਰ ਆਉਣ ਲੱਗ ਪਿਆ। ਜਿਵੇਂ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਲਿਖਿਆ ਹੈ ਨਾ ਕਿ ਸਤਿਗੁਰਾਂ ਦੀ ਕਿਰਪਾ ਨਾਲ ਅਨੁਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤ ਹੂੰ ਜਾਇਆ ਥਾ, ਮਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ, ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਤਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਣ ਆਈ। ਐਸੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੋਈ ਹੈ, ਭਰਮਗੜ ਤੋੜ ਕੇ ਰੱਖ ਦਿੱਤਾ ਸਤਿਗੁਰਾਂ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਉਹ ਬਲਿਹਾਰ ਬਲਿਹਾਰ ਜਾ ਰਿਹਾ ਸੀ। ਭਾਈ ਬਾਲਾ ਜੀ ਜਦੋਂ ਇਹ ਕਥਾ ਗੁਰੂ ਅੰਗਦ ਦੇਵ ਜੀ ਨੂੰ ਸੁਣਾਈ, ਸ੍ਰੀ ਖੰਡੂਰ ਸਾਹਿਬ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ, ਤਾਂ ਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਤੋਂ ਪੁੱਛਿਆ, ਇੱਕ ਸਵਾਲ ਆਓ ਆਪਾਂ ਵੀ ਪੁੱਛੀਏ, ਤੇ ਕਿਉਂਕਿ ਜੋ ਅਸੀਂ ਸਤਸੰਗ ਚ ਬਹਿੰਦੇ ਹਾਂ ਮਹਾਰਾਜ ਦੇ ਪ੍ਰਸ਼ਨ ਉੱਤਰ ਹੁੰਦੇ ਨੇ, ਉਹ ਸਾਡੇ ਵਾਸਤੇ ਹੀ ਨੇ। ਸਿੱਖਾਂ ਨੇ ਜੋ ਕੁਝ ਪੁੱਛਿਆ ਤੇ ਮਹਾਰਾਜ ਨੇ ਉਹਦਾ ਉੱਤਰ ਦਿੱਤਾ, ਉਹ ਸਵਾਲ ਸਾਡੇ ਨੇ, ਅਸੀਂ ਬਾਰ ਬਾਰ ਇਹ ਸਵਾਲ ਪੁੱਛਦੇ ਰਹਿੰਦੇ ਹਾਂ, ਪਰ ਜੇ ਕਥਾ ਸੁਣਨ ਆਉਂਦੇ ਕੋਈ ਨਹੀਂ। ਜੇ ਕਥਾ ਸੁਣਾਂਗੇ ਤੇ ਫਿਰ ਸਤਸੰਗ ਜੀ ਸਵਾਲਾਂ ਦਾ ਜਵਾਬ ਮਿਲੇਗਾ, ਵਰਨਾ ਨਹੀਂ ਮਿਲੇਗਾ। ਔਰ ਸਵਾਲ ਦਾ ਜਵਾਬ ਮਿਲੇਗਾ, ਟਾਈਮ ਆਏਗਾ, ਹੋ ਸਕਦਾ ਇਸੇ ਜਨਮ ਚ ਆ ਜਾਵੇ, ਹੋ ਸਕਦਾ ਅਗਲੇ ਜਨਮ ਚ ਸਮਾਂ ਆਵੇ, ਸਵਾਲ ਦਾ ਜਵਾਬ ਜ਼ਰੂਰ ਮਿਲੇਗਾ। ਜਿਹੜਾ ਸਵਾਲ ਪੈਦਾ ਹੋਇਆ ਉਹ ਸਵਾਲ ਦਾ ਜਵਾਬ ਵੀ ਪੈਦਾ ਹੋਇਆ, ਪਰ ਉਹਦਾ ਸਮਾਂ ਆਉਂਦਾ, ਟਾਈਮ ਆਉਂਦਾ। ਸਮੇਂ ਬਿਨਾਂ ਫਲ ਹੱਥ ਨਾ ਆਵੇ, ਸਮੇਂ ਤੋਂ ਬਿਨਾਂ ਕੋਈ ਫਲ ਦਰਖਤ ਨੂੰ ਲੱਗਿਆ ਕਦੀ? ਹਾੜੀ ਦੀ ਫਸਲ ਹਾੜੀ ਦੇ ਹਿਸਾਬ ਨਾਲ ਮਿਲਣੀ ਹੈ, ਸਾਉਣੀ ਦੀ ਸਾਉਣ ਦੇ ਹਿਸਾਬ ਨਾਲ ਮਿਲਣੀ ਹੈ। ਇਹ ਨਹੀਂ ਹੋ ਸਕਦਾ ਵੀ ਸਾਉਣੀ ਦੀ ਥਾਂ ਤੇ ਹਾੜੀ ਬੀਜ ਦਿਓ, ਹਾੜੀ ਦੀ ਥਾਂ ਤੇ ਸਾਉਣੀ ਬੀਜ ਦਿਓ, ਫਿਰ ਫਲ ਨਹੀਂ ਹੱਥ ਆਉਣਾ। ਕੁਰੁੱਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਂਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਤੋਂ ਜਿਹੜੀ ਗੱਲ ਪੁੱਛੀ ਹੈ ਉਹ ਸਾਡੇ ਸਾਰਿਆਂ ਦਾ ਸਾਂਝਾ ਸਵਾਲ ਹੈ, ਆਓ ਆਪਾਂ ਵੀ ਸੁਣੀਏ। ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਕਰਕੇ ਆਖੀਏ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤਬ ਸ੍ਰੀ ਅੰਗਦ ਬੋਲੇ ਬਾਨੀ, ਇਹ ਬਾਲੇ ਇਹ ਕਹੋ ਕਾਨੇ,
ਸਤਿਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਨੂੰ ਕਹਿੰਦੇ ਹੈ, ਭਾਈ ਬਾਲਾ ਸਾਹਿਬ ਜੀ, ਸਾਡਾ ਇੱਕ ਸਵਾਲ ਪੈਦਾ ਹੋਇਆ। ਉਹ ਸਵਾਲ ਗੁਰੂ ਅੰਗਦ ਦੇਵ ਜੀ ਆਪਣੇ ਮਨ ਚੋਂ ਇਸ ਕਰਕੇ ਪੈਦਾ ਕਰ ਰਹੇ ਨੇ ਵੀ ਸਾਨੂੰ ਸਿੱਖਾਂ ਨੂੰ ਵੀ ਉਹਦਾ ਜਵਾਬ ਮਿਲ ਜਾਵੇ। ਮਹਾਂਪੁਰਸ਼ਾਂ ਨੂੰ ਸ਼ੰਕਾ ਨਹੀਂ ਹੁੰਦਾ, ਸਿਰਫ ਉਹ ਜੇ ਸ਼ੰਕਾ ਉਠਾਉਂਦੇ ਨੇ ਤਾਂ ਉਹ ਸਾਡੇ ਜੀਵਾਂ ਦੇ ਮਨ ਦਾ ਸ਼ੰਕਾ ਸ਼ਬਦਾਂ ਚ ਕਹਿ ਦਿੰਦੇ ਨੇ, ਕਿਉਂਕਿ ਸਾਡੇ ਕੋਲ ਸ਼ੰਕਾ ਤਾਂ ਹੁੰਦਾ ਪਰ ਸਾਡੇ ਕੋਲ ਸ਼ਬਦ ਨਹੀਂ ਹੁੰਦੇ ਸ਼ੰਕਾ ਬਿਆਨ ਕਰਨ ਦੇ। ਅਸੀਂ ਉਹ ਸ਼ੰਕਾ ਮਹਾਂਪੁਰਸ਼ਾਂ ਨੂੰ ਪੁੱਛ ਵੀ ਨਹੀਂ ਸਕਦੇ। ਕਈ ਵਾਰੀ ਸਵਾਲ ਤਾਂ ਹੁੰਦਾ ਪਰ ਸਮਝ ਨਹੀਂ ਆਉਂਦੀ ਪੁੱਛੀਏ ਕਿਵੇਂ, ਕਿਹੜੇ ਸ਼ਬਦਾਂ ਨਾਲ ਪੁੱਛੀਏ। ਕਈਆਂ ਨੂੰ ਪੁੱਛਣਾ ਹੀ ਨਹੀਂ ਆਉਂਦਾ ਵਿਚਾਰਿਆਂ ਨੂੰ, ਤੇ ਕਈ ਮਹਾਂਪੁਰਸ਼ ਉਹਨਾਂ ਦੀ ਗੱਲ ਸਮਝ ਆਉਂਦੇ ਵੀ ਕੀ ਪੁੱਛਣਾ ਚਾਹੁੰਦਾ, ਤੇ ਕਈ ਨਹੀਂ ਸਮਝ ਸਕਦੇ। ਤੋ ਇਸ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸ਼ੰਕਾ ਉਠਾਇਆ ਹੈ ਨਾ, ਇਹ ਸਾਡਾ ਜੀਵਾਂ ਦਾ ਸ਼ੰਕਾ ਹੈ। ਮਹਾਰਾਜ ਕਹਿੰਦੇ ਹੇ ਭਾਈ ਬਾਲਾ ਜੀ ਦੱਸੋ,
ਕਿਨ ਮੈਂ ਪਾਰੀ ਤਛਿਨ ਪਾਈ ਕਚਿਰ ਕਾਲ ਨ ਸੇਵ ਕਮਾਏ।
ਮਹਾਰਾਜ ਕਹਿੰਦੇ ਦੇਖੋ ਭਾਈ ਬਾਲਾ ਜੀ, ਜਿਨ੍ਹਾਂ ਦੀ ਤੁਸੀਂ ਕਥਾ ਸੁਣਾ ਰਹੇ ਹੋ, ਉਹ ਵਪਾਰੀ ਧਨ ਸੀਗਾ ਕਿ ਉਸ ਵਪਾਰੀ ਨੇ ਕੋਈ ਵੀ ਗੁਰੂ ਨਾਨਕ ਸਾਹਿਬ ਦੀ ਸੇਵਾ ਨਹੀਂ ਕੀਤੀ, ਕੋਈ ਪਾਣੀ ਵੀ ਨਹੀਂ ਘੁੱਟ ਮਹਾਰਾਜ ਨੂੰ ਪਿਆਇਆ, ਕਿਸੇ ਸਾਧੂ ਸੰਤ ਮਹਾਤਮਾ ਦੀ ਵੀ ਕੋਈ ਸੇਵਾ ਉਹਨੇ ਪਤਾ ਨਹੀਂ ਕੀਤੀ ਕਿ ਨਹੀਂ ਕੀਤੀ। ਰਾਹ ਜਾਂਦੇ ਗੁਰੂ ਨਾਨਕ ਸਾਹਿਬ ਨੇ ਉੱਤੇ ਕਿਰਪਾ ਕਰਤੀ, ਇੱਕ ਛਿਨ ਵਿੱਚ ਤਤ ਛਿਨ ਉਸੇ ਵੇਲੇ ਹੀ ਮਹਾਰਾਜ ਨੇ ਉੱਤੇ ਮਿਹਰ ਦੀ ਨਿਗਾਹ ਕਰਕੇ ਵੱਟੇ ਵੇਖਣ ਦਾ ਬਹਾਨਾ ਕੀਤਾ, ਤੇ ਵੱਟੇ ਵੇਖਦਿਆਂ ਵੇਖਦਿਆਂ ਕਹਿਣ ਲੱਗੇ ਪਾਈਆ ਦਾ ਵੱਟਾ ਧਨ ਹੈ ਜਿਸ ਨੇ ਪਾ ਲਿਆ ਹੈ। ਉਹ ਵਪਾਰੀ ਨੂੰ ਸ਼ਰਧਾ ਹੋ ਗਈ ਵੀ ਇਹ ਤਾਂ ਮਹਾਂਪੁਰਸ਼ ਹਨ। ਉਹਨੇ ਜਦੋਂ ਪੈਰਾਂ ਤੇ ਸਿਰ ਧਰਿਆ ਤੇ ਮਹਾਰਾਜ ਨੂੰ ਉਹਦੇ ਸਿਰ ਤੇ ਹੱਥ ਰੱਖ ਦਿੱਤਾ, ਇੱਕ ਪਾਸੇ ਉਹਦੇ ਮੱਥੇ ਨੂੰ ਮਹਾਰਾਜ ਦੇ ਚਰਨਾਂ ਦੀ ਛੂਹ ਮਿਲ ਰਹੀ ਸੀ, ਦੂਜੇ ਪਾਸੇ ਮਹਾਰਾਜ ਦੇ ਹੱਥਾਂ ਦੀ ਛੂਹ ਮਿਲ ਗਈ, ਉਹਦੇ ਕਪਾਟ ਖੁੱਲ ਗਏ। ਭਾਈ ਬਾਲਾ ਜੀ ਇਹ ਦੱਸੋ, ਇਸ ਬੰਦੇ ਨੇ ਕੋਈ ਭਗਤੀ ਨਹੀਂ ਕੀਤੀ, ਕੋਈ ਜਪ ਤਪ ਨਹੀਂ ਕੀਤਾ, ਕੋਈ ਯੱਗ ਨਹੀਂ ਕੀਤਾ, ਕੋਈ ਦਾਨ ਨਹੀਂ ਕੀਤਾ, ਇਕਦਮ ਹੀ ਇਹਦੀ ਗੱਲ ਬਣ ਗਈ।
ਸ਼ਬਦ ਅਭਿਆਸਾ ਗਿਆਨੀ ਭਇਓ ਪਾਏ ਸੁਖ ਰਾਸਾ।
ਕੁਝ ਸਕਿੰਟ ਜਾਂ ਕੁਝ ਮਿੰਟ ਹੀ ਗੁਰੂ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ, ਮਹਾਰਾਜ ਦੇ ਬਚਨ ਸੁਣੇ, ਥੋੜਾ ਅਭਿਆਸ, ਭਾਵ ਬਹੁਤਾ ਲੰਮਾ ਸਮਾਂ ਸ਼ਬਦ ਦਾ ਅਭਿਆਸ ਨਹੀਂ ਕੀਤਾ।
ਗਿਆਨੀ ਭਇਓ ਪਾਏ ਸੁਖ ਰਾਸਾ,
ਔਰ ਮਹਾਰਾਜ ਦੀ ਕਿਰਪਾ ਨਾਲ ਤਤਕਾਲ ਹੀ ਗਿਆਨੀ ਬਣ ਗਿਆ। ਕਮਾਈ ਕੋਈ ਬਹੁਤੀ ਕੀਤੀ ਨਹੀਂ, ਫਲ ਉਹਨੂੰ ਇਤਨਾ ਜ਼ਿਆਦਾ ਮਿਲ ਗਿਆ।
ਬਾਲੇ ਨੇ ਸਭ ਬਚਨੀ ਉਚਾਰੇ ਸੁਣ ਸ਼੍ਰੀ ਅੰਗਦ ਨਾਨਕ ਪਿਆਰੇ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਨਾਨਕ ਦੇਵ ਪਿਆਰੇ, ਗੁਰੂ ਅੰਗਦ ਦੇਵ ਜੀ ਸੁਣੋ, ਮੈਂ ਉਸ ਵੇਲੇ ਇਹ ਸ਼ੰਕਾ ਸਤਿਗੁਰਾਂ ਕੋਲ ਕੀਤਾ ਸੀ।
ਮੈਂ ਦੂਜਨ ਕੀਨੋ ਪ੍ਰਭ ਤਵੀ ਤੇ ਪਰ ਖੁਸ਼ੀ ਕੀਨ ਪ੍ਰਭ ਜਾਵੇ।
ਜਦੋਂ ਸਤਿਗੁਰਾਂ ਨੇ ਉਸ ਵਪਾਰੀ ਤੇ ਬਖਸ਼ਿਸ਼ ਕੀਤੀ ਤਾਂ ਮੈਂ ਗੁਰੂ ਨਾਨਕ ਸਾਹਿਬ ਤੋਂ ਇਹ ਸਵਾਲ ਪੁੱਛਿਆ ਸੀ।
ਮੁਝ ਸੋ ਜੈਸੇ ਬਚਨੀ ਉਚਾਰੇ ਸੋ ਮੈਂ ਕਹੋ ਪਾਸ ਤੁਮਾਰੇ।
ਮੈਂ ਮਹਾਰਾਜ ਨੂੰ ਪੁੱਛਿਆ ਸੀ ਕਿ ਮਹਾਰਾਜ, ਇਹ ਵਪਾਰੀ ਨੇ ਕੋਈ ਆਪ ਜੀ ਦੀ ਸੇਵਾ ਨਹੀਂ ਕੀਤੀ, ਆਪ ਜੀ ਦੀ ਸੰਗਤ ਨਹੀਂ ਕੀਤੀ, ਆਪ ਜੀ ਨਾਲ ਮਿਲਿਆ ਗਿਲਿਆ ਨਹੀਂ, ਬੈਠਿਆ ਨਹੀਂ, ਕਿਤੇ ਪਹਿਲਾਂ ਇਹਨੂੰ ਵੇਖਿਆ ਨਹੀਂ, ਰਾਹ ਜਾਂਦਾ ਤੁਸੀਂ ਇਹਨੂੰ ਰੋਕ ਲਿਆ, ਤੁਸੀਂ ਰੋਕ ਕੇ ਇਹਦੇ ਤੇ ਕਿਰਪਾ ਕਰ ਦਿੱਤੀ, ਔਰ ਐਸੀ ਕਿਰਪਾ ਕੀਤੀ ਵੀ ਇਹਦੇ ਦਸਵੇਂ ਦੁਆਰ ਦੇ ਸਵਾਸ ਚੜ ਗਏ, ਇਹਨੂੰ ਸਾਰਾ ਪ੍ਰਕਾਸ਼ ਹੋ ਗਿਆ, ਅਨੁਭਵ ਖੁੱਲ ਗਿਆ ਇਹਦਾ। ਇੰਨੀ ਕਿਰਪਾ ਜਿਹੜੀ ਸੈਂਕੜੇ ਸਾਲ ਜੋਗੀ ਜਤੀ ਤਪ ਕਰਕੇ ਵੀ ਨਹੀਂ ਪਾ ਸਕਦੇ, ਤੁਸੀਂ ਇੱਕ ਛਿਨ ਜਿਹਦੇ ਤੇ ਕਰ ਦਿੱਤੀ। ਤਾਂ ਮੇਰੀ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ,
ਪੂਰਬ ਜਨਮ ਪੁੰਨੀ ਸਕੇਰੇ ਮਿਲ ਸਤਸੰਗਤ ਕੀਨ ਕਨੇਰੇ।
ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮੈਨੂੰ ਦੱਸਿਆ ਸੀ, ਭਾਈ ਬਾਲਾ, ਇਹ ਬੰਦਾ ਜਿਹੜਾ ਨਾ ਪਿਛਲੇ ਜਨਮਾਂ ਚ ਬੜੇ ਹੀ ਪੁੰਨ ਕਰਦਾ ਰਿਹਾ ਹੈ, ਇਹਨੇ ਸਾਧ ਸੰਗਤ ਕੀਤੀ ਪਿਛਲੇ ਜਨਮਾਂ ਵਿੱਚ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਰਿਹਾ, ਮਾੜੇ ਕੰਮਾਂ ਤੋਂ ਬਚਿਆ ਰਿਹਾ, ਸ਼ੁਭ ਕਰਮ ਇਹਨੇ ਕੀਤੇ ਹਨ, ਸਾਧ ਸੰਗਤ ਦੀ ਸੇਵਾ ਕੀਤੀ ਹੈ, ਸਾਧ ਸੰਗਤ ਦੇ ਜੋੜੇ ਝਾੜੇ ਨੇ, ਸਾਧ ਸੰਗਤ ਨੂੰ ਜਲ ਛਕਾਇਆ, ਪਾਣੀ ਪੱਖਾ ਪੀਹਣਾ, ਪੈਰ ਧੋਏ, ਚਰਣਾ ਮਤ ਪਾਵੈ, ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰਕਾਰ ਕਮਾਵੈ, ਪਾਣੀ ਪੱਖਾ ਪੀਹਣਾ, ਪੈਰ ਧੋਏ, ਚਰਣਾ ਮਤ ਪਾਵੈ, ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੈ, ਨਮਸ਼ਕਾਰ ਡੰਡੋਤ ਕਰ, ਗੁਰ ਭਾਈ ਗਲ ਮਿਲ ਗਲ ਲਾਵੈ। ਇਹਨੇ ਗੁਰਸਿੱਖੀ ਦੀ ਜੋ ਕਮਾਈ ਹੈ, ਮਰਜਾਦਾ ਹੈ, ਉਹ ਪਿਛਲੇ ਜਨਮਾਂ ਵਿੱਚ ਹੀ ਕਮਾ ਲਈ ਸੀ।
ਕਾਲਜ ਭਇਓ ਸਿੱਧ ਸਭ ਆਗੋ, ਮਿਲਨੋ ਚਾ ਏਕ ਸੁਭਾਗੋ।
ਅੱਗੇ ਇਹਦੇ ਸਾਰੇ ਕੰਮ ਸਿੱਧ ਹੋਏ ਪਏ ਸਨ, ਜਿਹੜਾ ਜਪ ਤਪ ਵਰਤ ਪੂਜਾ ਪਾਠ ਅੰਤਸ਼ਕਰਨ ਦੀ ਸ਼ੁੱਧੀ ਲਈ ਕਰਨਾ ਪੈਂਦਾ, ਉਹ ਇਹਨੇ ਕਰਿਆ ਹੋਇਆ ਸੀ। ਇਹਦਾ ਮਨ ਪਿਛਲੇ ਜਨਮਾਂ ਚ ਭਗਤੀ ਕਰ ਕਰਕੇ ਨਿਰਮਲ ਹੋ ਚੁੱਕਾ ਸੀ। ਸਿਰਫ ਇੱਕੋ ਚੀਜ਼ ਰਹਿੰਦੀ ਸੀ ਕਿ ਪਰਮਾਤਮਾ ਦੇ ਦਰਸ਼ਨ ਕਰਨੇ ਚਾਹੁੰਦਾ ਸੀ। ਇਹਨੂੰ ਸਾਡੇ ਮਿਲਣ ਦੀ ਦੇਰੀ ਸੀ, ਜਿਵੇਂ ਸਾਧ ਸੰਗਤ ਜੀ ਤੇਲ ਬੱਤੀ ਦੀਵਾ ਪਹਿਲਾਂ ਹੀ ਤਿਆਰ ਹੋਵੇ, ਦੀਵੇ ਚ ਤੇਲ ਵੀ ਪਿਆ ਹੋਵੇ, ਬੱਤੀ ਵੀ ਹੋਵੇ, ਸਿਰਫ ਹੁਣ ਕਾਹਦੀ ਦੇਰੀ ਹੁੰਦੀ ਹੈ। ਹੁਣ ਤਾਂ ਸਿਰਫ ਅਗਨੀ ਦੇਣ ਦੀ ਦੇਰੀ ਹੈ, ਜਿਉਂ ਹੀ ਅੱਗ ਉਹਦੇ ਨੇੜੇ ਕਰੋਗੇ ਦੀਵਾ ਬਲ ਪਏਗਾ, ਜਗ ਪਏਗਾ। ਬਸ ਇਹਦੇ ਅੰਦਰ ਤੇਲ, ਭਗਤੀ ਦੀ ਬੱਤੀ ਔਰ ਸ਼ੁੱਧ ਅੰਤਹਿਕਰਨ ਰੂਪੀ ਦੀਵਾ ਪਹਿਲਾਂ ਹੀ ਤਿਆਰ ਸੀ। ਹੁਣ ਤਾਂ ਗਿਆਨ ਅਗਨੀ ਦੀ ਲੋੜ ਸੀ ਇਹਨੂੰ, ਬਾਕੀ ਸਭ ਕੁਝ ਪਹਿਲਾਂ ਹੀ ਬਣਿਆ ਹੋਇਆ ਸੀ। ਇਹਦੀ ਬਿਰਤੀਆਂ ਸ਼ੁੱਧ ਹੋ ਚੁੱਕੀਆਂ ਸਨ ਸੇਵਾ ਕਰਕੇ, ਕਿਉਂਕਿ ਸਾਧ ਸੰਗਤ ਜੀ ਜੇ ਘੱਟ ਕਮਾਈ ਵਾਲੇ ਨੂੰ ਗਿਆਨ ਦੇ ਦਈਏ ਉਹਦੇ ਕੋਲੋਂ ਸਾਂਭਿਆ ਨਹੀਂ ਜਾਂਦਾ, ਇਸ ਕਰਕੇ ਉਹਦੇ ਕੋਲੋਂ ਸੇਵਾ ਕਰਾਈ ਜਾਂਦੀ ਹੈ, ਜਪ ਤਪ ਕਰਾਇਆ ਜਾਂਦਾ ਤਾਂ ਉਹ ਸੰਭਲ ਸਕਦਾ, ਨਹੀਂ ਤਾਂ ਪਾਗਲ ਹੋ ਜਾਂਦੇ ਹੈ। ਰਾਵਣ ਦੇਖੋ ਹੰਕਾਰੀ ਹੋ ਗਿਆ ਵੇਦਾਂ ਦਾ ਗਿਆਨ ਪ੍ਰਾਪਤ ਕਰਕੇ, ਸਾਂਭ ਨਹੀਂ ਸਕਿਆ। ਚਾਰ ਵੇਦ ਪੜ੍ਹੇ ਔਰ ਮੈਂ ਹੀ ਰੱਬ ਹਾਂ, ਮੈਂ ਹੀ ਭਇਓ ਜਗਤ ਦਾ ਕਰਤਾ, ਜੋ ਮੈਂ ਕਰੋ ਸੋ ਹੋਈ। ਮੈਂ ਹੀ ਜਗਤ ਦਾ ਕਰਤਾ, ਜੋ ਮੈਂ ਕਰਾਂਗਾ ਉਹ ਹੋਵੇਗਾ, ਏਦਾਂ ਦਾ ਭਰਮ ਪੈ ਗਿਆ। ਸੋ ਗਿਆਨ ਵਾਸਤੇ ਬੜਾ ਸ਼ੁੱਧ ਹਿਰਦਾ ਚਾਹੀਦਾ ਹੈ। ਅੱਜ ਦਾ ਸਵੇਰੇ ਹੁਕਮ ਸੀਗਾ, ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਅੱਛਾ ਚਾਹੀਦਾ ਔਰ ਅੱਛੇ ਭਾਂਡੇ ਤੇ ਕਰਤਾਰ ਦੀ ਕਿਰਪਾ ਚਾਹੀਦੀ ਹੈ, ਮਿਹਰ ਚਾਹੀਦੀ ਹੈ, ਉਹਦੀ ਪ੍ਰਵਾਨਗੀ ਚਾਹੀਦੀ ਹੈ। ਸੋ ਇਹਦਾ ਹਿਰਦਾ ਭਾਈ ਪਹਿਲਾਂ ਹੀ ਸ਼ੁੱਧ ਹੋ ਚੁੱਕਾ ਸੀ, ਅਸੀਂ ਤਾਂ ਬਸ ਹੁਣ ਇਹਨੂੰ ਅਗਨੀ ਦਿਖਾਈ ਹੈ ਤੇ ਦੀਵਾ ਬਲ ਗਿਆ ਹੈ।
ਦੀਪਕ ਬਾਤੀ ਤੇਲ ਯੁਕ ਪਾਵਕ ਲਾਵਨ ਦੇਰ।
ਹਾਂ, ਦੀਵਾ ਤਿਆਰ, ਬੱਤੀ ਤਿਆਰ, ਤੇਲ ਵਿਚ ਪਿਆ ਹੋਇਆ, ਬਸ ਅਗਨੀ ਲਾਣ ਦੀ ਦੇਰੀ ਹੁੰਦੀ ਹੈ।
ਓਏ ਰੋਸ਼ਨੀ ਤੁਰਤ ਮਿਲ ਜਿਉ ਇਸ ਕੋ ਤੂੰ ਹੇਰ।
ਉਸੇ ਵੇਲੇ ਰੋਸ਼ਨੀ ਹੋ ਜਾਂਦੀ ਹੈ, ਬਸ ਜਿਉਂ ਹੀ ਦੀਵੇ ਨੂੰ ਅਗਨੀ ਦੇ ਦਿਓ, ਦੀਵਾ ਬਲ ਪਿਆ, ਪ੍ਰਕਾਸ਼ ਹੋ ਗਿਆ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਗਿਆਨ ਦਾ ਦੀਵਾ ਬਲਦਾ ਹੈ ਤਾਂ ਪਾਪਾਂ ਦੀ ਬੁੱਧੀ ਨਾਸ ਹੋ ਜਾਂਦੀ, ਹਨੇਰਾ ਦੂਰ ਹੋ ਜਾਂਦਾ। ਸੋ ਇਹਦਾ ਤਾਂ ਭਾਈ ਪਹਿਲਾਂ ਹੀ ਹਿਰਦਾ ਸ਼ੁੱਧ ਸੀਗਾ, ਸਾਡੇ ਉਪਦੇਸ਼ ਦੀ ਲੋੜ ਸੀ ਇਸ ਨੂੰ।
ਜੋ ਭਾਈ ਸੁਣ ਤਿਯੋ ਹਿਰਦੇ ਹਰ ਖਾਨੇ, ਪੁਨੇ ਕਸਾ ਸੁਣੀ ਦੇ ਕਾਨੇ।
ਇਹ ਯੁਗਤੀ ਦਾ ਬਚਨ ਸੁਣ ਕੇ ਗੁਰੂ ਅੰਗਦ ਦੇਵ ਜੀ ਬੜੇ ਖੁਸ਼ ਹੋਏ, ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹਨ, ਜਿਹੜੇ ਆਪਣੇ ਜਗਿਆਸੂਆਂ ਪਿਆਰਿਆਂ ਭਗਤਾਂ ਦੀ ਪੁਕਾਰ ਸੁਣ ਕੇ ਉਹਨਾਂ ਕੋਲ ਆਪ ਤੁਰ ਤੁਰ ਕੇ ਗਏ ਹਨ। ਜਿੱਥੇ ਜਿੱਥੇ ਕੋਈ ਰੱਬ ਦਾ ਪਿਆਰਾ 100-100 ਜਨਮ ਦੀ ਭਗਤੀ ਕਰ ਰਿਹਾ ਸੀ, ਕੋਈ 1000 ਜਨਮ ਤੋਂ ਭਗਤੀ ਕਰ ਰਿਹਾ ਸੀ, ਕਿਸੇ ਨੂੰ ਭਗਤੀ ਕਰਦਿਆਂ ਲੱਖਾਂ ਜਨਮ ਹੋ ਗਏ ਸਨ, ਪਰ ਅਜੇ ਪ੍ਰਾਪਤੀ ਨਹੀਂ ਸੀ ਹੋਈ। ਗੁਰੂ ਨਾਨਕ ਸਾਹਿਬ ਆਪ ਜਾ ਕਰਕੇ ਉਹਨਾਂ ਮਹਾਂਪੁਰਸ਼ਾਂ ਨੂੰ ਪ੍ਰਾਪਤੀ ਕਰਵਾਈ, ਜਿੱਥੇ ਉਹਨਾਂ ਦੀ ਗੱਲ ਰੁਕੀ ਹੋਈ ਸੀ ਅੱਗੇ ਤੋਰ ਦਿੱਤਾ। ਜਿਸ ਨੂੰ ਸੇਵਾ ਦੀ ਲੋੜ ਸੀ ਉਹਨੂੰ ਸੇਵਾ ਚ ਲਾਇਆ, ਜਿਸ ਨੂੰ ਸਿਮਰਨ ਦੀ ਲੋੜ ਸੀ ਉਹਨੂੰ ਸਿਮਰਨ ਚ ਲਾਇਆ, ਜਿਸ ਨੂੰ ਭਗਤੀ ਦੀ ਲੋੜ ਸੀ ਉਹਨੂੰ ਭਗਤੀ ਕਰਾਈ, ਔਰ ਜਿਸ ਨੂੰ ਗਿਆਨ ਦੀ ਲੋੜ ਸੀ ਉਹਨੂੰ ਗਿਆਨ ਦ੍ਰਿੜ ਕਰਾਇਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜੁਗਤੀਆਂ ਵਰਤ ਕੇ, ਕਿਉਂਕਿ ਸਾਧ ਸੰਗਤ ਜੀ ਡਾਕਟਰ ਦੀ ਦੁਕਾਨ ਤੇ ਸਾਰੇ ਮਰੀਜ਼ ਇੱਕੋ ਜਿਹੇ ਨਹੀਂ ਹੁੰਦੇ, ਕਿਸੇ ਦਾ ਸਿਰ ਦੁਖਦਾ ਹੈ, ਕਿਸੇ ਦਾ ਕੰਨ ਦੁਖਦਾ ਹੈ, ਕਿਸੇ ਦੀ ਅੱਖ ਦੁਖਦੀ ਹੈ, ਕਿਸੇ ਦੇ ਕੋਈ ਰੋਗ ਹੈ, ਕਿਸੇ ਦੇ ਕੋਈ ਰੋਗ ਹੈ। ਗੁਰੂ ਮਹਾਰਾਜ ਨੇ ਸਾਰਿਆਂ ਰੋਗੀਆਂ ਦੇ ਰੋਗ ਪਛਾਣ ਲਏ ਤੇ ਜਿੱਥੇ ਜਿੱਥੇ ਉਹਨਾਂ ਦੇ ਰੋਗ ਦਾ ਇਲਾਜ ਸੰਭਵ ਸੀ ਉਸੇ ਤਰੀਕੇ ਨਾਲ ਕਰ ਦਿੱਤਾ।
ਸ੍ਰੀ ਅੰਗਦ ਸੁਣੀਏ ਗੁਰ ਗਾਥਾ,
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀਓ, ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਉਸ ਵਪਾਰੀ ਨੂੰ ਗੁਰੂ ਵਾਲਾ ਬਣਾ ਦਿੱਤਾ ਔਰ ਸਨਾਥ ਕਰ ਦਿੱਤਾ, ਪਰਮਾਤਮਾ ਦੇ ਸਰੂਪ ਦਾ ਬੋਧ ਕਰਾ ਦਿੱਤਾ।
ਕਮਨ ਕੀਨ ਪੁਨ ਗੁਣ ਗਨ ਖਾਨੀ ਆਈ ਤਵੈ ਉਜਾਰ ਮਾਨੇ।
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਅਗਾਂਹ ਨੂੰ ਤੁਰ ਪਏ ਔਰ ਫਿਰ ਬੜਾ ਵੱਡਾ ਜੰਗਲ ਉਜਾੜ ਆ ਗਿਆ।
ਕਿਤੇ ਕੋਸਲੋ ਗ੍ਰਾਮ ਨਾ ਆਇਓ, ਮੈਂ ਮਾਨੁਕ ਤਨ ਕਉ ਦਿਸਾਇਓ।
ਕਈ ਕੋ ਪੈਂਡਾ ਤੈਅ ਕਰਦੇ ਜੰਗਲ ਦੀ ਲੰਘੀ ਜਾਂਦੇ ਹੈ, ਕੋਈ ਆਦਮੀ ਨਜ਼ਰ ਨਹੀਂ ਆਇਆ, ਕੋਈ ਨਗਰ, ਕੋਈ ਬਸਤੀ, ਕੋਈ ਪਿੰਡ, ਸ਼ਹਿਰ ਰਸਤੇ ਚ ਨਹੀਂ ਆਇਆ।
ਅਵ ਲੋਕ ਚ ਬੋਲਿਓ ਮਰਦਾਨਾ, ਸ਼੍ਰੀ ਸਭ ਇਹ ਉਦਿਆਨ ਮਹਾਨਾ।
ਉਸ ਜੰਗਲ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਜੀਓ, ਇਹ ਤਾਂ ਬੜਾ ਵੱਡਾ ਸੰਘਣਾ ਜੰਗਲ ਹੈ।
ਜਿਸ ਤੋਂ ਦੇਖ ਮਾਂ ਹੈ ਆਵੇ, ਮੈਂ ਮਾਨੁਕ ਤਨ
ਇਹ ਸਤਿਗੁਰੂ ਜੀ, ਇਸ ਜੰਗਲ ਨੂੰ ਦੇਖ ਕੇ ਬਹੁਤ ਡਰ ਲੱਗਦਾ ਹੈ, ਕਿਉਂਕਿ ਇੱਥੇ ਬੰਦਾ ਤਾਂ ਕੋਈ ਹੈ ਹੀ ਨਹੀਂ, ਕੋਈ ਪਿੰਡ ਨਹੀਂ, ਕੋਈ ਬਸਤੀ ਨਹੀਂ, ਜਿੱਧਰ ਨਿਗਾਹ ਜਾਂਦੀ ਹੈ ਜੰਗਲ ਹੀ ਜੰਗਲ ਹੈ, ਜੰਗਲ ਹੀ ਜੰਗਲ ਹੈ, ਔਰ ਬੜੇ ਉਗੜ ਦੁਗੜ ਜੇ ਦਰਖਤ ਲੱਗੇ ਹੋਏ ਨੇ, ਕਿਤੇ ਸੀਂਹ ਫਿਰਦੇ ਨੇ, ਕਿਤੇ ਸੱਪ ਫਿਰਦੇ ਨੇ, ਇਹੋ ਜਿਹੇ ਡਰਾਉਣੇ ਜੰਗਲ ਨੂੰ ਦੇਖ ਕੇ ਡਰ ਲੱਗਦਾ ਹੈ।
ਸੁਣ ਕੇ ਬੋਲੇ ਕਿਰਪਾ ਨਿਧਾਨਾ, ਇਹਨੇ ਲਖੋ ਉਜਾਰ ਮਾਨਾ।
ਆਖੋ ਸਤਨਾਮ ਸ੍ਰੀ ਮਹਾਰਾਜ ਕਹਿੰਦੇ, ਮਰਦਾਨਿਆਂ ਤੈਨੂੰ ਜੰਗਲ ਨਜ਼ਰ ਆਉਂਦਾ ਹੈ, ਪਰ ਅਸੀਂ ਇਹਨੂੰ ਜੰਗਲ ਨਹੀਂ ਸਮਝਦੇ।
ਵੱਡੋ ਨਗਰ ਬਸਦੀ ਅਬਰਾਮੂ, ਸਿਮਰਤ ਹੋਤ ਜਾਂ ਸਤਨਾਮੋ।
ਸਾਨੂੰ ਇਹ ਬੜਾ ਸੋਹਣਾ ਸ਼ਹਿਰ ਨਜ਼ਰ ਆਉਂਦਾ, ਤੂੰ ਕਹਿੰਦਾ ਜੰਗਲ ਹੈ, ਡਰ ਲੱਗਦਾ, ਪਰ ਸਾਡੇ ਭਾਅ ਦਾ ਤਾਂ ਇਹ ਬਹੁਤ ਵੱਡਾ ਮਹਾਨਗਰ ਹੈ, ਵੱਡਾ ਸ਼ਹਿਰ ਹੈ, ਕਿਉਂਕਿ ਇੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਏ ਚੌਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੇ ਮਹਾਰਾਜ ਦਾ ਨਾਮ ਜਪਿਆ ਜਾਂਦਾ ਉਹ ਨਗਰ, ਬਸਤੀ, ਸ਼ਹਿਰ ਸੋਨੇ ਦੇ ਬਣੇ ਹੋਏ, ਤੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਸ਼ਹਿਰ ਨਗਰ ਉਜਾੜ ਦੇ ਸਮਾਨ। ਜੰਗਲ ਵੀ ਮੰਗਲ ਹੈ, ਇਹ ਜੰਗਲ ਵੀ ਸ਼ਹਿਰਾਂ ਨਾਲੋਂ ਚੰਗਾ ਮਰਦਾਨਿਆ, ਜਿੱਥੇ ਕਰਤਾਰ ਦੀ ਯਾਦ ਆਉਂਦੀ ਹੈ।
ਜੈ ਪਰਮੇਸ਼ਰ ਚਿਤ ਨਾ ਆਵੇ, ਸੋ ਵਸਤੀ ਉਦਿਆਨ ਲਖਾਵੇ।
ਭਾਈ ਮਰਦਾਨਾ, ਜਿੱਥੇ ਪਰਮਾਤਮਾ ਚੇਤੇ ਨਹੀਂ ਆਉਂਦਾ, ਜਿੱਥੇ ਹਰੀ ਦਾ ਕੀਰਤਨ ਨਹੀਂ ਹੁੰਦਾ, ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਪੂਜਾ ਨਾਹੇ ਤੇ ਘਰ ਮਰਹਟ ਸਾਰ ਕੇ ਭੂਤ ਬਸੈ ਤਿੰਨ ਮਾਹੇ। ਉਹ ਘਰ ਮੜੀਆਂ ਵਰਗੇ ਨੇ, ਉਹ ਭਾਵੇਂ ਸੋਨੇ ਦੇ ਮਹਿਲ ਕਿਉਂ ਨਾ ਬਣੇ ਹੋਣ, ਉਹਨਾਂ ਚ ਭੂਤ ਹੀ ਰਹਿੰਦੇ ਨੇ। ਤੇ ਸਾਧ ਸੰਗਤ ਜੀ, ਅੱਜ ਕੱਲ ਸਾਡੇ ਘਰਾਂ ਚ ਆਵਾਜ਼ ਆਉਂਦੀ ਕਿਸੇ ਨੇ ਕੁਝ ਕਰ ਦਿੱਤਾ, ਖੂਨ ਦੇ ਛਿੱਟੇ ਪੈ ਜਾਂਦੇ ਨੇ, ਪਏ ਪਏ ਕੱਪੜੇ ਆਪੇ ਹੀ ਅੱਗ ਲੱਗ ਜਾਂਦੀ ਹੈ, ਕੱਪੜੇ ਕੁਤਰੇ ਜਾਂਦੇ ਨੇ। ਸਾਡੇ ਘਰ ਵਿਚ ਪਤਾ ਨੀ ਕੀ ਹੋ ਗਿਆ, ਬਰਕਤ ਨਹੀਂ ਪੈਂਦੀ, ਬੜਾ ਕਲਾ ਕਲੇਸ਼ ਲੜਾਈ ਝਗੜਾ ਰਹਿੰਦਾ ਹੈ। ਇਹ ਆਵਾਜ਼ ਲਗਭਗ ਤੁਹਾਨੂੰ ਹਰ ਪਿੰਡ ਚੋਂ, ਹਰ ਸ਼ਹਿਰ ਚੋਂ, ਕਿਸੇ ਨਾ ਕਿਸੇ ਘਰ ਚੋਂ ਜ਼ਰੂਰ ਸੁਣਾਈ ਦੇਵੇ, ਪਰ ਇਹਦਾ ਕਾਰਨ ਅਸੀਂ ਨਹੀਂ ਸਮਝੇ। ਕਾਰਨ ਗੁਰੂ ਸਾਹਿਬ ਕਹਿੰਦੇ ਹੈ, ਸਪਸ਼ਟ ਹੈ ਵੀ ਜਿਹੜੇ ਘਰ ਚ ਸਾਧੂਆਂ ਦੀ ਸੇਵਾ ਨਹੀਂ ਹੋਈ, ਜਿਨ੍ਹਾਂ ਘਰਾਂ ਵਿਚ ਭਜਨ ਨਹੀਂ ਹੋਇਆ, ਜਿਨ੍ਹਾਂ ਘਰਾਂ ਦੇ ਵਿਚ ਦਸਵੰਧ ਨਹੀਂ ਨਿਕਲਿਆ, ਜਿਨ੍ਹਾਂ ਘਰਾਂ ਚ 2 ਨੰਬਰ ਦੀ ਕਮਾਈ ਗਈ ਹੈ, ਉਹਨਾਂ ਘਰਾਂ ਵਿਚ ਬੰਦੇ ਰਹਿਣਗੇ ਕਿੱਥੇ? ਭੂਤ ਹੀ ਰਹਿਣਗੇ। ਉਹ ਭੂਤ ਬੰਦੇ ਆਪ ਹੀ ਬਣੇ ਹੋਏ ਨੇ, ਜਿਉਂਦੇ ਜਾਗਦੇ ਪ੍ਰੇਤ ਨੇ, ਜਿਉਂਦੇ ਜਮ ਨੇ ਉਹ ਬੰਦੇ ਜਿਹੜੇ ਮਹਾਰਾਜ ਦਾ ਭਜਨ ਨਹੀਂ ਕਰਦੇ। ਤੋ ਮਹਾਰਾਜ ਕਹਿੰਦੇ, ਜਿਹੜਾ ਸ਼ਹਿਰ ਨਾਮ ਤੋਂ ਹੀਣਾ ਹੈ, ਸੱਖਣਾ ਹੈ, ਉਹ ਸਾਡੇ ਲਈ ਜੰਗਲ ਹੈ, ਤੇ ਜਿੱਥੇ ਨਾਮ ਜਪੀਏ ਉਹ ਜੰਗਲ ਸਾਡੇ ਲਈ ਸ਼ਹਿਰ ਤੋਂ ਵੀ ਸੋਹਣਾ ਹੈ।
ਹਰਖ ਨਾ ਹੋਵੇ ਤਾਂ ਕਦਾਈ ਜਹਾਨ ਕਬੂ ਪ੍ਰਭੂ ਗੁਣ ਗਾਏ।
ਮਹਾਰਾਜ ਕਹਿੰਦੇ, ਉੱਥੇ ਕਦੀ ਖੁਸ਼ੀ ਆ ਹੀ ਨਹੀਂ ਸਕਦੀ ਜਿੱਥੇ ਪਰਮਾਤਮਾ ਦਾ ਭਜਨ ਨਹੀਂ ਹੁੰਦਾ, ਜਿੱਥੇ ਪ੍ਰਭੂ ਦੇ ਗੁਣ ਨਹੀਂ ਗਾਏ ਜਾਂਦੇ, ਜਿੱਥੇ ਕੀਰਤਨ ਨਹੀਂ ਹੁੰਦਾ, ਉੱਥੇ ਕਦੀ ਖੁਸ਼ੀ ਨਹੀਂ ਹੁੰਦੀ।
ਦੋਰਾ ਸਿੱਧ ਸਾਧ ਜੋਗੀ ਜਤੀ ਕਪੀ ਚੈਤ ਸਭ ਨਾਮ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ, ਭਾਈ ਮਰਦਾਨਾ ਜੀ, ਸਿੱਧ ਸਾਧ ਜੋਗੀ ਜਤੀ ਕਪੀ ਸਾਰੇ ਪ੍ਰਭੂ ਪਰਮੇਸ਼ਰ ਦਾ ਨਾਮ ਹੀ ਚਾਹੁੰਦੇ ਨੇ, ਸਾਰਿਆਂ ਦੀ ਮੰਗ ਹੈ। ਜੋਗੀ ਵੀ ਨਾਮ ਮੰਗਦੇ ਨੇ, ਜਤੀ ਵੀ ਨਾਮ ਮੰਗਦੇ ਨੇ, ਸਿੱਧ ਨਾਥ ਪੀਰ ਪੈਗੰਬਰ ਔਲੀਏ ਸਭ ਹਰੀ ਦਾ ਨਾਮ ਜਾਚਨਾ ਕਰਦੇ ਨੇ।
ਜਗ ਕੇ ਸਵਾਦ ਵਿਚਾਰ ਕੈ ਤਿਆਗ ਗਏ ਨਿਜ ਧਾਮ
ਆਖੋ ਸਤਨਾਮ ਸ੍ਰੀ। ਉਹਨਾਂ ਜੋਗੀਆਂ ਜਤੀਆਂ ਕਪੀਆਂ ਨੇ ਰਾਜ ਭਾਗ ਛੱਡੇ, ਘਰ ਬਾਹਰ ਛੱਡੇ, ਰਾਜਾ ਭਰਥਰੀ ਨੇ ਦੇਖੋ ਕਿੰਨੀਆਂ ਰਾਣੀਆਂ ਛੱਡੀਆਂ, ਪਦਮਨੀ, ਸੰਖਣੀ, ਚਿਤਰਣੀ, ਵਧੀਆ ਨਸਲ ਤੇ ਵਧੀਆ ਸਰੂਪ ਵਾਲੀਆਂ ਇਸਤਰੀਆਂ ਪਦਮਨੀਆਂ ਉਹਦੇ ਮਹਿਲਾਂ ਚ ਰਹਿੰਦੀਆਂ, ਔਰ ਵਧੀਆ ਕਿਸਮ ਦੇ ਖਾਣੇ, ਵਧੀਆ ਕਿਸਮ ਦੇ ਪਹਿਨਣੇ, ਵਧੀਆ ਮਹਿਲ ਸੋਨੇ ਦੇ, ਹਾਥੀ ਘੋੜੇ, ਲਾਓ ਲਸ਼ਕਰ, ਸਭ ਕੁਝ ਛੱਡ ਕੇ ਭਰਥਰੀ ਨੇ ਜੋਗ ਲੈ ਲਿਆ। ਕਾਹਦੇ ਵਾਸਤੇ ਲਿਆ? ਉਹ ਪਰਮ ਤੱਤ ਨੂੰ ਵੇਖਣਾ ਚਾਹੁੰਦਾ ਸੀ ਕਿ ਕੀ ਹੈ ਜਿਸ ਨੇ ਸੰਸਾਰ ਪੈਦਾ ਕੀਤਾ, ਕੌਣ ਹੈ ਉਹ ਜਿਹੜਾ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਚ ਵਸਦਾ ਤੇ ਸਾਰਿਆਂ ਨੂੰ ਆਪਣੇ ਚ ਲੀਨ ਕਰ ਲੈਂਦਾ। ਉਸ ਪਰਮ ਤੱਤ ਨੂੰ ਜਾਣਨ ਵਾਸਤੇ ਦੇਵਤਿਆਂ ਨੇ, ਰਿਸ਼ੀਆਂ ਮੁਨੀਆਂ ਨੇ, ਜੋਗੀਆਂ ਜਤੀਆਂ ਨੇ, ਤਪੀਆਂ ਤਪੀਸਰਾਂ ਨੇ ਬੜੀ ਘਾਲਣਾ ਘਾਲੀ ਹੈ।
ਪ੍ਰੇਮ ਸਮਾਏ ਸ੍ਰੀ ਨਾਨਕ ਤਨ ਭਗਤ ਧਰ।
ਮਹਾਰਾਜ ਮਰਦਾਨੇ ਨੂੰ ਇਹ ਗੱਲ ਕਹਿ ਰਹੇ ਸਨ ਤੇ ਮਹਾਰਾਜ ਦੇ ਅੰਦਰ ਪ੍ਰੇਮ ਦੀਆਂ ਕਾਂਗਾਂ ਆ ਰਹੀਆਂ ਸਨ। ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਭਗਤ ਰੂਪ ਚ ਪ੍ਰਗਟ ਹੋਏ ਨੇ, ਆਪ ਹੀ ਪਰਮਾਤਮਾ ਨੇ ਆਪਣੀ ਭਗਤੀ ਗੁਰੂ ਨਾਨਕ ਦੇ ਰੂਪ ਚ ਕੀਤੀ ਹੈ। ਹੁਣ ਸਾਧ ਸੰਗਤ ਜੀ ਦਾ ਜਵਾਬ ਤਾਂ ਜਪਜੀ ਸਾਹਿਬ ਚ ਹੀ ਮਿਲ ਜਾਂਦਾ, ਆਪਣੀ ਭਗਤੀ ਆਪ ਹੀ ਕਰ ਰਹੇ ਨੇ, ਆਪਣੇ ਤੋਂ ਆਪ ਹੀ ਸਿੱਖ ਬਣ ਕੇ ਸਵਾਲ ਪੁੱਛ ਰਹੇ ਨੇ। ਜਪਜੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਪਰ ਜਪਜੀ ਸਾਹਿਬ ਦਾ ਚਿੰਤਨ ਰੋਜ਼ ਨਹੀਂ ਕਰਦੇ। ਇੱਕ ਪੰਕਤੀ ਸਾਰੀ ਸਾਰੀ ਜ਼ਿੰਦਗੀ ਵਿਚਾਰਦੇ ਰਹੋ ਤਾਂ ਵੀ ਥਾਹ ਨਹੀਂ ਪੈਂਦੀ। ਇੱਕੋ ਪੰਕਤੀ ਸੁਣ ਲਓ, ਗੁਰਾ ਇੱਕ ਦੇਹ ਬੁਝਾਈ। ਗੁਰਾ ਸੰਬੋਧਨ ਕਾਰਕ ਹੈ, ਹੇ ਗੁਰੂ ਜੀ ਮੈਨੂੰ ਇਹ ਗੱਲ ਸਮਝਾ ਦਿਓ, ਬੁਝਾ ਦਿਓ, ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੁਣ ਇਹ ਦੱਸੋ ਵੀ ਗੁਰੂ ਨਾਨਕ ਦਾ ਤਾਂ ਗੁਰੂ ਕੋਈ ਹੈ ਹੀ ਨਹੀਂ, ਉਹਦੇ ਆਪ ਗੁਰੂ ਨੇ, ਫਿਰ ਕਿਹਨੂੰ ਪੁੱਛ ਰਹੇ ਨੇ ਵੀ ਗੁਰਾ ਇੱਕ ਦੇਹ ਬੁਝਾਈ। ਉਹ ਆਪਣੇ ਆਤਮ ਸਰੂਪ ਨੂੰ ਹੀ ਕਹਿ ਰਹੇ ਨੇ, ਅੰਦਰ ਹੀ ਗੁਰੂ ਬੈਠਾ, ਆਪ ਹੀ ਕਹਿ ਰਹੇ ਨੇ ਆਪਣੇ ਆਪ ਨੂੰ, ਆਪੇ ਜਪੋ ਆਪਣਾ ਜਾਪ, ਆਪ ਹੀ ਆਪਣਾ ਜਾਪ ਜਪਿਆ, ਆਪਣੀ ਭਗਤੀ ਆਪ ਹੀ ਕੀਤੀ ਹੈ। ਕੈਸਾ ਅਸਚਰਜ ਖੇਡ, ਕੈਸਾ ਨਜ਼ਾਰਾ ਹੋਏਗਾ। ਪ੍ਰੇਮ ਵਿੱਚ ਆ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ,
ਆਸਾ ਰਾਗੀ ਉਠਾਏ ਗਾਇਓ ਸ਼ਬਦ ਬਣਾਏ ਕੈ।
ਮਹਾਰਾਜ ਆਸਾ ਰਾਗ ਦੀਆਂ ਸੁਰਾਂ ਛੇੜੀਆਂ, ਮਰਦਾਨੇ ਨੇ ਰਬਾਬ ਵਜਾਣੀ ਸ਼ੁਰੂ ਕਰਤੀ ਤੇ ਸਤਿਗੁਰੂ ਆਸਾ ਰਾਗ ਚ ਇਹ ਸ਼ਬਦ ਉਚਾਰਨ ਕੀਤਾ,
ਆਸਾ ਕਰ ਚੌਥਾ ਮਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ।
ਆਸਾ ਰਾਗ ਵਿੱਚ ਸਤਿਗੁਰੂ ਚੌਥੇ ਘਰ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਨੇ, ਚੌਥੇ ਤਾਲ ਵਿੱਚ। ਪਹਿਲੇ ਪਾਤਸ਼ਾਹ ਜੀ, ਇੱਕ ਓਂਕਾਰ ਪਰਮਾਤਮਾ ਇੱਕ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਸਾਰਿਆਂ ਦਾ ਵਿਨਾਸ਼ ਕਰਨ ਵਾਲਾ, ਜਿਹੜਾ ਪਰਮਾਤਮਾ ਜਾਗਰਤ ਅਵਸਥਾ ਵਿੱਚ ਵੀ ਸਾਕਸ਼ੀ ਹੈ, ਸੁਪਨ ਅਵਸਥਾ ਦਾ ਵੀ ਸਾਕਸ਼ੀ ਹੈ ਤੇ ਸੁਖੋਪਤੀ ਅਵਸਥਾ ਦਾ ਵੀ ਸਾਕਸ਼ੀ ਹੈ, ਜਿਹੜਾ ਪਰਮਾਤਮਾ ਦੇਵ ਲੋਕ, ਮਾਤ ਲੋਕ, ਪਤਾਲ ਲੋਕ ਦੀ ਪਾਲਣਾ ਕਰਨ ਵਾਲਾ ਹੈ, ਜਿਹੜਾ ਸਾਰਿਆਂ ਸੰਸਥਾਨਾਂ ਤੇ ਸਮਾਨ ਹੀ ਵਿਆਪਕ ਹੈ, ਚੀਤੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸ਼ ਕਰ, ਹਾਥੀ ਤੇ ਕੀੜੀ ਚ ਇੱਕੋ ਜਿੰਨਾ ਹੀ ਰਮਿਆ ਹੋਇਆ, ਉਹ ਪਰਮਾਤਮਾ ਇੱਕ ਰਸ ਕੇਵਲ ਤੇ ਕੇਵਲ ਇੱਕੋ ਇੱਕ ਸਰਵ ਜਗ੍ਹਾ ਤੇ ਵਿਆਪਕ ਹੈ, ਸਤਿਗੁਰ ਪ੍ਰਸਾਦ ਸਤ ਚੇਤਨ ਆਨੰਦ ਸਰੂਪ ਹੈ, ਔਰ ਸਤਿਗੁਰਾਂ ਦੀ ਕਿਰਪਾ ਨਾਲ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਦੇਵਤਿਆ ਦਰਸ਼ਨ ਕੈ ਤਾਈ ਦੁਖ ਭੁੱਖ ਤੀਰਤ ਕੀਏ।
ਇਹ ਸ਼ਬਦ ਦੀ ਰਹਾਉ ਦੀ ਪੰਕਤੀ ਚ ਕਹਿੰਦੇ ਨੇ, ਤੋ ਕਾਰਨ ਸਾਹਿਬਾ ਰੰਗ ਰਤੇ, ਇਹ ਵਾਹਿਗੁਰੂ ਤੇਰੇ ਵਾਸਤੇ ਕਿੰਨੇ ਕੁ ਪਾਪੜ ਵੇਲੇ ਹੈ, ਕਿੰਨੀ ਕੁ ਸਾਧਨਾ ਕੀਤੀ ਹੈ, ਕਿਨਾ ਕਿਨਾ ਨੇ ਕੀਤੀ ਹੈ, ਕਿੱਦਾਂ ਕਿੱਦਾਂ ਕੀਤੀ ਹੈ, ਕੋਈ ਬਿਆਨ ਨਹੀਂ ਕਰ ਸਕਦਾ। ਦੇਵਤਿਆਂ ਦਰਸ਼ਨ ਕਹਿ ਤਾਈ, ਦੇਵਤਿਆਂ ਨੇ 33 ਕਰੋੜ ਦੇਵਤਿਆਂ ਨੇ ਵੀ ਤੇਰੇ ਦਰਸ਼ਨ ਪ੍ਰਾਪਤ ਕਰਨ ਵਾਸਤੇ ਦੁੱਖ ਭੁੱਖ ਤੀਰਥ ਕੀਏ, ਬੜੇ ਬੜੇ ਦੁੱਖ ਝੱਲ ਲਏ, ਭੁੱਖਾਂ ਜਰ ਲਈਆਂ, ਵਰਤ ਰੱਖ ਰੱਖ ਕੇ। ਇਹੋ ਜਿਹੇ ਸਾਧ ਸੰਗਤੀ ਦੇਵਤਿਆਂ ਦਾ ਜ਼ਿਕਰ ਆਉਂਦਾ, ਕਈ ਕਈ ਯੁੱਗ ਭੁੱਖੇ ਭਾਣੇ ਪਿਆਸੇ ਚੌਂਕੜੇ ਮਾਰ ਕੇ ਬੈਠੇ ਰਹੇ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ, ਕਈ ਕਈ ਯੁੱਗ, ਇੱਕ ਯੁੱਗ ਅਸੀਂ ਤਾਂ ਇੱਕ ਘੜੀ ਵੀ ਨਹੀਂ ਤਪ ਕਰ ਸਕਦੇ, 15 ਮਿੰਟ ਜਪਜੀ ਸਾਹਿਬ ਦਾ ਪਾਠ ਕਰਨਾ ਪੈ ਜਾਵੇ ਉਹ ਵੀ ਨਹੀਂ ਹੁੰਦਾ ਸਾਡੇ ਕੋਲੋਂ। ਉਹਨਾਂ ਨੇ ਕਹਿੰਦੇ ਕਈ ਕਈ ਯੁੱਗ ਆਪਣੇ ਸਰੀਰ ਨੂੰ ਭੁੱਖਾ ਪਿਆਸਾ ਰੱਖਿਆ, ਤੀਰਥਾਂ ਦੇ ਰਹੇ, ਤੀਰਥਾਂ ਦੇ ਇਸ਼ਨਾਨ ਕਰਦੇ ਗੰਗਾ ਜੀ ਦੇ ਵਿੱਚ, ਜਮੁਨਾ ਦੇ ਵਿੱਚ, ਗੋਦਾਵਰੀ ਦੇ ਵਿੱਚ, ਔਰ ਉਹਨਾਂ ਤੀਰਥਾਂ ਦੇ ਕੰਡੇ ਤੇ ਰਹਿ ਕੇ ਬੜਾ ਭਾਰੀ ਤਪ ਕਰਦੇ ਰਹੇ।
ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਖ ਪਏ।
ਬੜੇ ਬੜੇ ਜੋਗੀ ਜਤੀ ਆਪਣੀਆਂ ਮਰਿਆਦਾ ਜੁਗਤੀਆਂ ਵਿੱਚ ਰਹਿ ਕੇ, ਸੰਜਮ ਵਿੱਚ ਰਹਿ ਕੇ, ਔਰ ਭਗਵੇਂ ਕੱਪੜੇ ਪਾ ਕੇ, ਪਿੰਡੇ ਤੇ ਸਵਾਹ ਮਲ ਕੇ, ਆਪਣੇ ਸਰੀਰ ਨੂੰ ਕਈ ਤਰ੍ਹਾਂ ਦੇ ਰੰਗਾਂ ਵਿੱਚ ਰੰਗ ਕੇ ਤੈਨੂੰ ਮਿਲਣ ਦੀ ਕੋਸ਼ਿਸ਼ ਕਰਦੇ ਰਹੇ ਵੀ ਉਹ ਪਰਮਾਤਮਾ ਦਾ ਸਾਕਸ਼ਾਤ ਹੋ ਜਾਵੇ, ਉਸ ਰੂਪ ਦਾ ਬੋਧ ਹੋ ਜਾਵੇ।
ਤੋ ਕਾਰਨ ਸਾਹਿਬਾ ਰੰਗ ਰਤੇ,
ਹੇ ਮੇਰੇ ਸਾਹਿਬ, ਮੇਰੇ ਵਾਹਿਗੁਰੂ, ਮੇਰੇ ਅਕਾਲ ਪੁਰਖ, ਤੇਰੇ ਵਾਸਤੇ ਤੇਰੇ ਸਰੂਪ ਦੀ ਪ੍ਰਾਪਤੀ ਵਾਸਤੇ ਕਈ ਰੰਗ ਰੰਗੇ ਗਏ, ਕਈ ਉਹ ਪਿਆਰ ਵਿੱਚ ਰੰਗੇ ਗਾਉਂਦੇ ਰਹੇ। ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ, ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ, ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ। ਕਿਹਨਾਂ ਕਿਹਨਾਂ ਦਾ ਜ਼ਿਕਰ ਕਰੀਏ ਮਹਾਰਾਜ ਨੇ ਜਪਜੀ ਸਾਹਿਬ ਦੇ ਰਹਿ ਰਾਸ ਸੋਦਰ ਦੀ ਪੌੜੀ ਚ ਬੜੇ ਵਿਸਥਾਰ ਨਾਲ ਦੱਸਿਆ। ਸੋ ਸਾਧ ਸੰਗਤ ਜੀ, ਅਕਾਲ ਪੁਰਖ ਦੇ ਸਰੂਪ ਨੂੰ ਮਹਾਰਾਜ ਸੰਬੋਧਨ ਕਰਕੇ ਕਹਿੰਦੇ, ਵਾਹਿਗੁਰੂ ਤੇਰੇ ਵਾਸਤੇ ਇੰਨੇ ਰੰਗਾਂ ਚ ਲੋਕ ਰੰਗੇ ਗਏ ਆ।
ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ।
ਮਹਾਰਾਜ ਜੀ ਤੁਹਾਡੇ ਨਾਮ ਅਨੰਤ ਹਨ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦਵੈਸ ਹੰਸ ਰਸਨਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਸੇਸ ਨਾਗ ਦੇ ਹਜ਼ਾਰ ਫਣ ਹਨ ਤੇ 2000 ਉਹਦੀਆਂ ਜੀਭਾਂ ਹਨ, ਕਿਉਂਕਿ ਸੱਪ ਦੀਆਂ ਇੱਕ ਫਣ ਚ ਦੋ ਜੀਭਾਂ ਹੁੰਦੀਆਂ। ਜਿੱਥੇ 1000 ਫਣ ਨੇ ਉੱਥੇ 2000 ਜੀਭਾਂ ਨੇ। ਉਹਨਾਂ ਜੀਭਾਂ ਦੇ ਨਾਲ ਸੇਸ਼ ਨਾਗ ਪਰਮਾਤਮਾ ਦੇ ਹਜ਼ਾਰਾਂ ਨਾਮ ਰੋਜ਼ ਲੈਂਦਾ, ਔਰ ਜਿਹੜੇ ਇੱਕ ਵਾਰੀ ਲੈ ਲਵੇ ਦੁਬਾਰਾ ਨਹੀਂ ਲੈਂਦਾ। ਇੱਕ ਵਾਰੀ ਉਹਨੇ ਜਿਹੜਾ ਨਾਮ ਲੈ ਲਿਆ ਨਾ, ਮੰਨ ਲਓ ਸਾਰੀ ਜ਼ਿੰਦਗੀ ਚ ਇੱਕ ਵਾਰੀ ਹਰੀ ਕਹਿਤਾ ਤੇ ਦੁਬਾਰਾ ਹਰੀ ਨਹੀਂ ਕਹਿਣਾ, ਇੱਕ ਵਾਰੀ ਰਾਮ ਕਹਿਤਾ ਤੇ ਦੁਬਾਰਾ ਨਹੀਂ ਕਿਹਾ ਮੁੜ ਕੇ, ਇੱਕ ਵਾਰੀ ਦਮੋਦਰ ਕਹਿਤਾ ਤਾਂ ਮੁੜ ਕੇ ਨਹੀਂ ਕਿਹਾ, ਜੇ ਇੱਕ ਵਾਰੀ ਵਾਹਿਗੁਰੂ ਕਹਿਤਾ ਤਾਂ ਉਹਨੇ ਵਾਹਿਗੁਰੂ ਦੁਬਾਰਾ ਨਹੀਂ ਕਿਹਾ। ਨਵੇਂ ਨਾਂ ਕੱਢਦਾ ਪਰਮਾਤਮਾ ਦੇ ਰੋਜ਼ ਨਿਤ ਨਵੇਂ ਹਜ਼ਾਰਾਂ ਨਾਮ 2000 ਜੀਭਾਂ ਨਾਲ ਲੈਂਦਾ, ਰਟੀ ਜਾਂਦਾ। ਪਰ ਹੇ ਅਕਾਲ ਪੁਰਖ, ਅਜੇ ਤੱਕ ਉਹਦੇ ਕੋਲੋਂ ਤੇਰੇ ਨਾਮਾਂ ਦਾ ਅੰਤ ਨਹੀਂ ਪਿਆ। ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਬਚਨ ਲਿਖਦੇ ਆ। ਸਾਧ ਸੰਗਤ ਜੀ, ਜਿੱਥੇ ਉਹਦੇ ਨਾਮ ਦਾ ਅੰਤ ਨਹੀਂ, ਉੱਥੇ ਰੂਪਾਂ ਦਾ ਵੀ ਕੋਈ ਅੰਤ ਨਹੀਂ। ਰੂਪ ਅਨੇਕਾ, ਉਹਦੇ ਰੂਪ ਬੜੇ ਨੇ, ਭਿੰਨ ਭਿੰਨ ਰੂਪਾਂ ਚ ਪ੍ਰਭੂ ਰੋਜ਼ ਦਰਸ਼ਨ ਦਿੰਦਾ। ਕਿਤੇ ਕੀੜੀ ਬਣਿਆ ਹੋਇਆ, ਕਿਤੇ ਹਾਥੀ ਬਣਿਆ ਹੋਇਆ, ਕਿਤੇ ਮੱਛਰ ਬਣਿਆ ਹੋਇਆ, ਕਿਤੇ ਗਰੜ ਬਣਿਆ ਹੋਇਆ, ਕਿਤੇ ਹਿੰਦੂ ਬਣਿਆ ਹੋਇਆ, ਕਿਤੇ ਤੁਰਕ ਬਣਿਆ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ, ਕਤਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਿਤੇ ਤੇ ਪ੍ਰਮਾਤਮਾ ਸਾਹਿਬ ਦਿਮਾਗ ਬਣ ਕੇ ਚੇਤਨਾ ਨੂੰ ਇਤਨੇ ਚਾਰ ਚੰਨ ਲਾ ਰਿਹਾ ਕਿ ਕੰਪਿਊਟਰ ਦੀ ਕਾਢ ਹੋ ਰਹੀ ਹੈ, ਇੰਟਰਨੈਟ ਦਾ ਸਿਸਟਮ ਚੱਲ ਰਿਹਾ, ਤੇ ਦਿਨੋ ਦਿਨ ਉਹਦੀ ਤਰੱਕੀ ਨੂੰ ਦੇਖ ਕੇ ਹੈਰਾਨ ਹੋ ਰਹੀ ਹੈ ਦੁਨੀਆ। ਕਹਿੰਦੇ ਦਿਮਾਗ ਕਿੱਦਾਂ ਦਾ ਹੋਏਗਾ ਇਸ ਬੰਦੇ ਦਾ, ਜਿਸ ਨੇ ਇਤਨਾ ਕੁਝ ਬਣਾ ਦਿੱਤਾ। ਮਹਾਰਾਜ ਕਹਿੰਦੇ ਦਿਮਾਗ ਤਾਂ ਪਰਮਾਤਮਾ ਦਾ ਹੈ, ਬੰਦੇ ਨੂੰ ਤਾਂ ਉਧਾਰਾ ਦਿੱਤਾ ਹੋਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਹਿਬ ਦਿਮਾਗ ਹੈ ਕਿ ਹੁਸ਼ਨਲ ਚਿਰਾਗ ਹੈ, ਔਰ ਉਹਦਾ ਹੁਸ਼ਨ ਕਿਤੇ ਫੁੱਲਾਂ ਦੇ ਵਿੱਚ ਡੁੱਲ ਪੈ ਰਿਹਾ, ਕਿਤੇ ਉਹਦਾ ਹੁਸ਼ਨ ਪਹਾੜਾਂ ਦੇ ਰੂਪ ਵਿੱਚ, ਕਿਤੇ ਜੰਗਲਾਂ ਦੇ ਰੂਪ ਵਿੱਚ, ਕਿਤੇ ਦਰਿਆਵਾਂ ਦੇ ਰੂਪ ਵਿੱਚ, ਕਿਤੇ ਇਸਤਰੀਆਂ ਦੇ ਰੂਪ ਚ, ਤੇ ਕਿਤੇ ਪੁਰਸ਼ਾਂ ਦੇ ਰੂਪ ਚ। ਉਹਦਾ ਹੀ ਹੁਸ਼ਨ ਹੈ ਸਾਰਾ, ਉਹਦਾ ਹੀ ਰੂਪ ਹੈ। ਆਖੋ ਸ੍ਰੀ ਵਾਹਿਗੁਰੂ। ਤਤਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਿਤੇ ਭਗਵਾਨ ਅਚੇਤ ਹੋ ਕੇ, ਬੇਹੋਸ਼ ਹੋ ਕੇ ਸੁੱਤਾ ਪਿਆ, ਕੁੰਭਕਰਨ ਵੀ ਆਪ ਹੀ ਬਣਿਆ ਹੋਇਆ ਵੀ ਉਹਦੇ ਕੰਨਾਂ ਦੇ ਵਿੱਚ ਢੋਲ ਵਜਾਉਣਾ ਪੈਂਦਾ ਤੇ ਉਹਦੇ ਕੰਨਾਂ ਦੇ ਵਿੱਚ ਜਾ ਜਾ ਕੇ ਚੀਕਾਂ ਮਾਰਨੀਆਂ ਪੈਂਦੀਆਂ ਤਾਂ ਉਹ 6 ਮਹੀਨੇ ਬਾਅਦ ਉੱਠਦਾ ਕੁੰਭਕਰਨ। ਹੁਣ ਕੁੰਭਕਰਨ ਦੇ ਵਿੱਚ ਆਤਮਾ ਕਿਹਦੀ ਪਾਈ ਹੋਈ ਹੈ? ਪਰਮਾਤਮਾ ਦੀ। ਆਖੋ ਸ੍ਰੀ ਵਾਹਿਗੁਰੂ, ਜੋਤ ਤਾਂ ਉਹਦੀ ਹੈ ਨਾ। ਕਤਹੂੰ ਭਿਖਾਰੀ ਹੋਏ ਕਹਿ ਮਾਂਗਤ ਫਿਰਤ ਭੀਖ। ਚੌਂਕਾਂ ਦੇ ਵਿੱਚ ਪਾਟੇ ਕੱਪੜੇ ਪਾ ਕੇ, ਗੰਦੇ ਕੱਪੜੇ ਪਾ ਕੇ, ਆਪਣੀਆਂ ਟੁੱਟੀਆਂ ਲੱਤਾਂ ਟੁੱਟੀਆਂ ਬਾਹਾਂ ਦੇ ਨਾਲ ਭੀਖ ਮੰਗ ਰਿਹਾ ਹੈ। ਆਖੋ ਸ੍ਰੀ ਵਾਹਿਗੁਰੂ। ਉਹਦੇ ਚ ਰੱਬ ਕੋਈ ਨੀ ਜਿਹਨੂੰ ਆਪਾਂ ਭਿਖਾਰੀ ਕਹਿੰਦੇ ਹਾਂ। ਉਹਦੇ ਚ ਜੋਤ ਤਾਂ ਨਿਰੰਕਾਰ ਦੀ ਹੈ ਨਾ। ਜੋਤ ਨੂੰ ਵੇਖੋ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕਤਹੂੰ ਭਿਖਾਰੀ ਹੋਏ ਕਹਿ ਮਾਂਗਤ ਫਿਰਤ ਭੀਖ। ਕਹੂੰ ਮਹਾਦਾਨ ਹੋਏ ਕਹਿ ਮਾਂਗਿਓ ਧਨ ਦੇਤ ਹੋ। ਮਹਾਦਾਨੀ ਹੋ ਕੇ ਕਰੋੜਾਂ ਅਰਬਾਂ ਦਾ ਦਾਨ, ਸੋਨੇ ਦਾ ਦਾਨ, ਚਾਂਦੀ ਦਾ ਦਾਨ, ਰੋਜੀ ਦਾ ਦਾਨ, ਪ੍ਰਸ਼ਾਦੇ ਦਾ ਦਾਨ ਕਰ ਰਿਹਾ, ਲੰਗਰ ਲਾਈ ਬੈਠਾ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ। ਰਾਜਿਆਂ ਮਹਾਰਾਜਿਆਂ ਨੂੰ ਖਜ਼ਾਨੇ ਭਰ ਕੇ ਦਿੱਤੇ। ਕਹੂੰ ਮਹਾਰਾਜਨ ਤੇ ਛੀਨ ਛਿੱਤ ਲੇਤ ਹੋ। ਤੇ ਕਦੀ ਸਮਾਂ ਆਉਂਦਾ ਉਹਨਾਂ ਰਾਜਿਆਂ ਤੋਂ ਜ਼ਮੀਨ ਦਾ ਟੁਕੜਾ ਟੁਕੜਾ ਖੋਹ ਲੈਂਦਾ। ਐਸੀ ਵੀ ਘੜੀ ਆ ਜਾਂਦੀ ਹੈ ਕਿ ਰਾਜਿਆਂ ਨੂੰ ਆਪਣੀਆਂ ਕਬਰਾਂ ਵਾਸਤੇ ਵੀ ਥਾਂ ਆਪਣੇ ਦੇਸ਼ ਚ ਨਹੀਂ ਮਿਲਦੀ। ਐਸੀ ਵੀ ਖੇਡ ਹੁੰਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੋਇਆ ਸੀ, ਇੱਕ ਕਰਾਮਾਤੀ ਫਕੀਰ, ਚੇਟਕੀ ਫਕੀਰ ਜੰਮੂ ਕਸ਼ਮੀਰ ਦੀ ਧਰਤੀ ਤੇ ਸਤਿਗੁਰਾਂ ਨਾਲ ਵਿਰੋਧ ਕਰਦਾ ਸੀ, ਜਗ੍ਹਾ ਨਹੀਂ ਸੀ ਦਿੰਦਾ ਬਹਿਣ ਉੱਠਣ ਨੂੰ। ਤੇ ਮਹਾਰਾਜ ਨੇ ਆਖਿਆ ਜ਼ਮੀਨ ਦੀ ਥਾਂ ਨਹੀਂ ਮਿਲਣੀ। ਸਾਧ ਸੰਗਤ ਜੀ ਅਖੀਰ ਜਦੋਂ ਉਹਨੂੰ ਦੱਬ ਦਿੰਦੇ ਸੀ ਉਹਦਾ ਤਬੂਤ ਬਾਹਰ ਆ ਜਾਂਦਾ ਸੀ। ਅਖੀਰ ਕੀ ਹੋਇਆ ਵੀ ਸੰਗਲ ਪਾ ਕੇ, ਰੱਸੇ ਪਾ ਕੇ ਉਹਦੇ ਤਾਬੂਤ ਨੂੰ ਉੱਪਰ ਥਾਂ ਤੇ ਟੰਗੀ ਰੱਖਿਆ। ਅੱਜ ਤੱਕ ਕਹਿੰਦੇ ਉਹ ਜਗ੍ਹਾ ਕਸ਼ਮੀਰ ਵੱਲ ਹੈ। ਮੈਂ ਦਾਸ ਨੇ ਦਰਸ਼ਨ ਹੀ ਕੀਤੇ ਪਰ ਸੁਣਿਆ ਵੀ ਉਹ ਨਿਸ਼ਾਨੀ ਉੱਥੋਂ ਦਾ ਇਤਿਹਾਸ ਬੋਲਦਾ ਕਿ ਉਹ ਲੋਕ ਜਿਹੜੇ ਜ਼ਮੀਨ ਤੇ ਕਹਿੰਦੇ ਸਾਡਾ ਹੀ ਕਬਜ਼ਾ, ਉਹਨਾਂ ਨੂੰ ਕਬਰ ਵਾਸਤੇ, ਮੜੀ ਵਾਸਤੇ ਵੀ ਥਾਂ ਨਹੀਂ ਮਿਲਦੀ। ਮਹਾਰਾਜ ਕਹਿੰਦੇ ਕਹੂੰ ਮਹਾਰਾਜਨ ਤੇ ਛੀਨ ਛੇਤ ਲੇਤ ਹੋ। ਕਹੂੰ ਬੇਦ ਰੀਤ, ਕਹੂੰ ਤਾਸਿਓਂ ਵਿਪਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸੁਰਗੁਣ ਸਮੇਤ ਹੋ। ਕਿਤੇ ਬੇਦਾਂ ਅਨੁਸਾਰ ਚੱਲ ਰਿਹਾ, ਕਿਤੇ ਬੇਦਾਂ ਤੋਂ ਉਲਟ ਚੱਲ ਰਿਹਾ, ਕਿਤੇ ਤਿੰਨਾਂ ਗੁਣਾਂ ਤੋਂ ਉੱਪਰ ਚੌਥੀ ਅਵਸਥਾ ਚ ਬੈਠਾ, ਤੁਰੀ ਅਵਸਥਾ ਚ ਭਗਵਾਨ ਆਪ ਹੀ ਬ੍ਰਹਮ ਗਿਆਨੀ ਬਣਿਆ ਹੋਇਆ, ਤੇ ਕਿਤੇ ਦੇਵੀ ਗੁਣਾਂ ਦੇ ਨਾਲ ਸੁਰਗੁਣ ਸਮੇਤ ਹੋ। ਇਹ ਸਭ ਉਹਦੀ ਲੀਲਾ ਹੈ। ਉਹਦੇ ਰੂਪ ਅਨੰਤ ਹਨ, ਅਨੇਕ ਹਨ। ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਕਿਹੜੇ ਕਿਹੜੇ ਗੁਣ ਤੇਰੇ ਕਹੀਏ, ਤੇਰੇ ਬੇਅੰਤ ਗੁਣ ਹਨ ਮੇਰੇ ਪ੍ਰਭੂ।
ਰਹਾਉ
ਵਿਸਰਾਮ ਦੇ ਕੇ ਮਹਾਰਾਜ ਕਥਨ ਕਰਦੇ ਹਨ।
ਦਰ ਕਰ ਮੇਲਾ ਅਸਤੀ ਪੂੜੇ ਛੋਟ ਵਿਲਾਇਤ ਦੇਸ਼ ਗਏ।
ਕਹਿੰਦੇ ਬੜੇ ਬੜੇ ਕਿਲੇ, ਕਿਲਿਆਂ ਦੇ ਦਰਵਾਜੇ, ਬੜੇ ਬੜੇ ਵੱਡੇ ਮਹਿਲ, ਮਾੜੀਆਂ, ਹਾਥੀ, ਘੋੜੇ, ਮੁਰਕਾਂ ਨੂੰ ਛੱਡ ਕੇ ਕਈ ਲੋਕ ਜੰਗਲਾਂ ਨੂੰ ਚਲੇ ਗਏ ਵੀ ਜਾ ਕੇ ਭਗਵਾਨ ਨੂੰ ਪ੍ਰਾਪਤ ਕਰੀਏ, ਤਪ ਕਰੀਏ।
ਪੀਰ ਪੈਗੰਬਰ ਸਾਲਕ ਸਾਧਕ ਛੋਟੀ ਦੁਨੀਆ ਛਾਏ ਪਏ।
ਹੇ ਵਾਹਿਗੁਰੂ, ਦੁਨੀਆਂ ਨੂੰ ਛੱਡ ਕੇ ਕੋਈ ਪੀਰ ਬਣ ਗਿਆ, ਕੋਈ ਪੈਗੰਬਰ ਬਣ ਗਿਆ, ਕੋਈ ਸਾਲਕ ਬਣ ਗਿਆ, ਕੋਈ ਸਾਧਕ ਸਿਦਕੀ ਬਣ ਗਿਆ, ਬਹੁਤ ਵੱਡੇ ਔਲੀਏ ਪੈਗੰਬਰ ਬਣ ਗਏ, ਥਾਏ ਪਏ। ਜਿਨ੍ਹਾਂ ਨੇ ਤੇਰੀ ਭਗਤੀ ਕੀਤੀ ਉਹ ਤੇਰੇ ਦਰਬਾਰ ਵਿੱਚ ਟਿਕਾਣੇ ਪਹੁੰਚ ਵੀ ਗਏ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਜਿੱਥੇ ਕਿਰਪਾ ਹੁੰਦੀ ਹੈ ਸੱਚੀ ਭਾਵਨਾ ਨਾਲ ਜਿਹੜੇ ਭਗਤੀ ਕਰਦੇ ਉਹਦੀ ਪ੍ਰਵਾਨ ਵੀ ਕਰਦਾ, ਇਹ ਨਹੀਂ ਵੀ ਉਹ ਕਿਸੇ ਧਰਮ ਦੇ ਨਾਲ, ਕਿਸੇ ਜਾਤੀ ਨਾਲ, ਕਿਸੇ ਵਰਗ ਨਾਲ ਵਿਤਕਰਾ ਕਰਦਾ, ਬਿਲਕੁਲ ਨਹੀਂ। ਜਿਹੜਾ ਪਹਿਲਾਂ ਦਾ ਭਗਵਾਨ ਆਪਣੇ ਰਾਹ ਤੇ ਤੁਰਦਿਆਂ ਨੂੰ ਪ੍ਰੀਖਿਆ ਚ ਪਾਉਂਦਾ ਹੈ, ਸਰਦਾਰ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਇੱਕ ਕਵਿਤਾ ਰੱਬ ਬਾਰੇ ਲਿਖੀ ਹੈ, ਉਹਦੇ ਵਿੱਚ ਉਹ ਕਹਿੰਦੇ ਆ ਕਿ ਹੇ ਪ੍ਰਮਾਤਮਾ, ਜਿਹੜੇ ਬੰਦੇ ਤੇਰੇ ਰਾਹ ਤੇ ਤੁਰੇ ਨੇ ਤੂੰ ਹੀਲਿਆਂ ਨਾਲ ਪਿਛਾ ਮੋੜ ਦਿੱਤੇ ਨੇ, ਕਿਸੇ ਨੂੰ ਰਿਧੀਆਂ ਸਿੱਧੀਆਂ ਚ ਭਰਮਾ ਦਿੱਤਾ, ਕਿਸੇ ਨੂੰ ਵਡਿਆਈ ਚ ਲਾ ਦਿੱਤਾ, ਕੋਈ ਪੈਸੇ ਚ ਲੱਗ ਗਿਆ ਤੇ ਤੂੰ ਉਹਨਾਂ ਨੂੰ ਐਸੇ ਜਾਲ ਵਿਛਾ ਦਿੰਦਾ ਕਿ ਉੱਥੇ ਹੀ ਅੜਕ ਜਾਂਦੇ। ਪਰ ਕੋਈ ਵਿਰਲੇ ਹੁੰਦੇ ਹੈ ਜਿਹੜੇ ਤੇਰੇ ਨਾਲ ਸੱਚਾ ਪਿਆਰ ਕਰਦੇ, ਉਹਨਾਂ ਦੀ ਬਾਂਹ ਵੀ ਫੜ ਲੈਂਦਾ। ਹਾਂਜੀ,
ਸਾਧ ਸਹਿਜ ਸੁਖ ਰਸ ਕਸ ਤਜੀਏ, ਕਾਪੜ ਛੋਟੇ ਚਮੜ ਲੀਏ।
ਸਾਧ ਸਹਿਜ ਸੁਖ ਰਸ ਕਸ ਤਜੀਏ, ਸਾਰੇ ਸੁਖ ਕੱਪੜਿਆਂ ਦੇ, ਗਹਿਣਿਆਂ ਦੇ, ਘੋੜਿਆਂ ਦੇ, ਹਾਥੀਆਂ ਦੇ, ਮਹਿਲਾਂ ਦੇ, ਸਵਾਦ ਖਾਣ ਪੀਣ ਦੇ ਸਾਰੇ ਤਜ ਕੇ, ਕੱਪੜੇ ਵੀ ਲਾ ਕੇ, ਪਿੰਡੇ ਦੇ ਮਿਰਗ ਛਾਲਾ ਪਹਿਨ ਲਈ, ਜੰਗਲਾਂ ਚ ਰਹਿਣਾ ਸੀ, ਜੰਗਲੀ ਜਾਨਵਰਾਂ ਦੀ ਖਲ ਓੜ ਕੇ ਗਰਮੀ ਸਰਦੀ ਦਾ ਟਾਈਮ ਲੰਘਾਇਆ, ਇਹੋ ਜਿਹਾ ਸਮਾਂ ਉਹਨਾਂ ਨੇ ਕੱਟਿਆ।
ਦੁਖੀਏ ਦਰਦਮੰਦ ਦਰ ਤੇਰੇ ਨਾਮ ਰਤੇ ਦਰਵੇਸ ਪਏ,
ਤੇਰੇ ਨਾਮ ਦੇ ਰੰਗ ਚ ਰੰਗੇ ਹੋਏ, ਉਹਨਾਂ ਨੇ ਆਪਣਾ ਜੀਵਨ ਦੁੱਖਾਂ ਵਿਚ ਲੰਘਾ ਲਿਆ, ਦੁੱਖਾਂ ਨੂੰ ਗਲ ਲਾ ਲਿਆ, ਦੁੱਖਾਂ ਨੂੰ ਪ੍ਰਵਾਨ ਕਰ ਲਿਆ। ਜੰਗਲ ਚ ਦੁੱਖ ਹੀ ਦੁੱਖ ਨੇ। ਜਦੋਂ ਧਰੂ ਤੁਰਿਆ ਸੀ ਤੇ ਨਾਰਦ ਮੁਨੀ ਨੇ ਡਰਾਇਆ ਸੀ, ਕਾਕਾ ਜਿੱਥੇ ਚੱਲਿਆ ਉਥੇ ਕੋਈ ਮਾਂ ਰੋਟੀਆਂ ਪਕਾ ਕੇ ਨਹੀਂ ਦਿੰਦੀ, ਉਥੇ ਕੋਈ ਛੱਤ ਨਹੀਂ ਹੈ, ਉਥੇ ਕੋਈ ਘਰ ਨਹੀਂ ਹੈ, ਉਥੇ ਕੋਈ ਮੰਜਾ ਬਿਸਤਰਾ ਰਜਾਈ ਤੁਲਾਈ ਨਹੀਂ ਹੈ, ਉਥੇ ਪੀਣ ਨੂੰ ਪਾਣੀ ਵੀ ਮਿਲੇ ਕਿ ਨਾ ਮਿਲੇ, ਉਥੇ ਸ਼ੇਰਾਂ ਦੀ, ਸੱਪਾਂ ਦੀ ਹਰ ਵੇਲੇ ਦਹਿਸ਼ਤ ਬਣੀ ਰਹਿੰਦੀ ਹੈ, ਸਾਰੇ ਤਰੀਕੇ ਨਾਲ ਡਰਾ ਕੇ ਵੇਖਿਆ। ਪਰ ਧਰੂ ਕਹਿੰਦਾ ਨਹੀਂ, ਕੁਝ ਵੀ ਹੋ ਜਾਵੇ ਮੈਂ ਹੁਣ ਪਿੱਛੇ ਨਹੀਂ ਮੁੜਨਾ, ਉਹਦੀ ਭਗਤੀ ਕਰਨੀ। ਦੁਖੀਏ ਦਰਦ ਵੰਦ ਦਰ ਤੇਰਾ, ਨਾਮ ਰੱਤੇ ਨਾਮ ਦੇ ਰੰਗ ਚ ਦਰਵੇਸ਼ ਪਏ, ਉਹ ਤੇਰੇ ਦਰ ਦੇ ਫਕੀਰ ਫਕਰ ਬਣ ਗਏ।
ਹਾਂਜੀ, ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕਿੰਨੀ,
ਤਨ ਤੇ ਪਹਿਨਣ ਲਈ ਖਲੜੀ ਤੇ ਭੋਜਨ ਪਾਉਣ ਲਈ ਖਪਰੀ ਔਰ ਲੱਕੜੀ ਡੰਡਾ ਚਮੜੀ, ਇਹ ਸਾਰਾ ਕੁਝ ਸਿਖਾ ਚੋਟੀ ਬੁਰਦੀ ਨੂੰ ਕਹਿੰਦੇ ਹਨ, ਔਰ ਸੂਤ ਗਲ ਚ ਪਾਇਆ ਹੋਇਆ ਜਨੇਊ, ਧੋਤੀ ਲੱਕ ਨੂੰ ਪਹਿਨੀ ਹੋਈ ਅਥਵਾ ਯੋਗ ਦੇ ਅਨੁਸਾਰ ਧੋਤੀ ਕਿਰਿਆ, ਜੇਤੀ ਧੋਤੀ ਜਿਹਨੂੰ ਕਹਿੰਦੇ ਹਨ, ਉਹ ਸਾਰੀ ਜੋ ਕੁਝ ਵੀ ਬਣਿਆ ਦੁਨੀਆਂ ਦੇ ਵਿੱਚ, ਜਿੰਨੇ ਧਾਰਮਿਕ ਚਿੰਨ ਬਣੇ ਨੇ, ਧਾਰਮਿਕ ਲਿਬਾਸ ਬਣੇ ਨੇ, ਭਾਵੇਂ ਉਹ ਮੁਸਲਮਾਨਾਂ ਦੇ ਨੇ, ਭਾਵੇਂ ਹਿੰਦੂਆਂ ਦੇ ਨੇ, ਭਾਵੇਂ ਸਿੱਖਾਂ ਦੇ ਨੇ, ਭਾਵੇਂ ਈਸਾਈਆਂ ਦੇ ਨੇ, ਉਹਨਾਂ ਸਾਰਿਆਂ ਧਾਰਮਿਕ ਲਿਬਾਸਾਂ ਦੀ ਲੋੜ ਪਈ ਕਿ ਰੱਬ ਨੂੰ ਪਾਉਣ ਵਾਸਤੇ ਸਾਰਿਆਂ ਚੀਜ਼ਾਂ ਦਾ ਵਿਕਾਸ ਹੋਇਆ, ਉਹ ਸਾਰੀਆਂ ਚੀਜ਼ਾਂ ਸਮੇਂ ਸਮੇਂ ਇਜ਼ਾਦ ਹੋਈਆਂ, ਸਾਰਾ ਕੁਝ ਮਹਾਰਾਜ ਤੇਰੇ ਵਾਸਤੇ ਹੋਇਆ ਹੈ।
ਤੂੰ ਸਾਹਿਬ ਹੋ ਸਾਂਗੀ ਤੇਰਾ ਪਰਵੈ ਨੰਦ ਜਾਤ ਕੈਸੇ,
ਮਹਾਰਾਜ ਤੂੰ ਮੇਰਾ ਸਾਹਿਬ ਹੈ, ਮੈਂ ਤੇਰਾ ਸਵਾਂਗੀ ਹਾਂ, ਤੇਰੇ ਪਿਆਰ ਵਿਚ ਰੰਗਿਆ ਹੋਇਆ ਮਸਤਾਨਾ ਹੋਇਆ ਫਿਰਦਾ ਹਾਂ, ਪ੍ਰਣਵੇ ਨਾਨਕ ਬੇਨਤੀ ਕਰਦੇ ਕਹਿੰਦੇ ਨਾਨਕ ਜਾਤ ਕੈਸੀ। ਆ ਜਿਹੜੀ ਦੁਨੀਆਂ ਦੇ ਲੋਕ ਛਾਤੀ ਠੋਕ ਠੋਕ ਕੇ ਕਹਿੰਦੇ ਆ ਮੇਰੀ ਆਹ ਜਾਤ ਹੈ, ਮੇਰੀ ਆਹ ਜਾਤ ਹੈ, ਮੈਂ ਵੱਡੀ ਜਾਤ ਦਾ, ਮੈਂ ਬ੍ਰਾਹਮਣ ਆ, ਮੈਂ ਖੱਤਰੀ ਆ, ਕੋਈ ਵੀ ਜਾਤ ਨਹੀਂ, ਫੱਕਰਾਂ ਦੀ ਕੀ ਜਾਤ ਹੈ, ਰੱਬ ਦੇ ਪਿਆਰਿਆਂ ਦੀ ਕਿਆ ਜਾਤ ਹੈ, ਇਹ ਜਾਤਾਂ ਤੇ ਹੰਕਾਰੀਆਂ ਲੋਕਾਂ ਦੀਆਂ ਨੇ। ਰੱਬ ਦੇ ਬੰਦੇ ਇਹਨਾਂ ਜਾਤਾਂ ਨੂੰ ਆਪਣੀ ਜਾਤ ਨਹੀਂ ਸਮਝਦੇ। ਉਹਨਾਂ ਦੀ ਜਾਤ ਹੈ ਫਕੀਰੀ, ਉਹਨਾਂ ਦੀ ਜਾਤ ਹੈ ਦਰਵੇਸ਼, ਉਹਨਾਂ ਦੀ ਜਾਤ ਹੈ ਭਗਤੀ, ਉਹਨਾਂ ਦੀ ਜਾਤ ਉਹ ਨਹੀਂ ਜਿਹੜੀ ਦੁਨਿਆਵੀ ਲੋਕ ਮੰਨਦੇ ਹਨ।
ਜੋ ਪਈ ਜਬ ਯੇ ਸ੍ਰੀ ਗੁਰ ਸ਼ਬਦ ਬਖਾਨਾ ਤੂਸ਼ਨ ਹੋਤ ਪਯੋ ਮਰਦਾਨਾ।
ਮਹਾਰਾਜ ਇਹ ਸ਼ਬਦ ਪੜ ਰਹੇ ਸਨ। ਹੋਰ ਘਣਾ ਜੰਗਲ ਸੀਗਾ, ਮਰਦਾਨਾ ਚੁੱਪ ਕਰਕੇ ਮਹਾਰਾਜ ਦੇ ਸ਼ਬਦ ਸੁਣ ਰਿਹਾ ਸੀ ਔਰ ਉਹਨੂੰ ਸਮਝ ਆ ਰਹੀ ਸੀ ਕਿ ਮਹਾਰਾਜ ਕਿੱਥੇ ਪਹੁੰਚਾਉਣਾ ਚਾਹੁੰਦੇ ਸਾਨੂੰ। ਏਦਾਂ ਕਰਦਿਆਂ ਕਰਦਿਆਂ
ਨਿਕਸ਼ੇ ਉਜਾਰ ਵਹਿਰ ਜਬ ਗਏ ਗ੍ਰਾਮ ਏਕ ਤਬ ਦੇਖਤ ਪਏ।
ਸਾਧ ਸੰਗਤ ਜੀ, ਮਹਾਰਾਜ ਭਾਈ ਮਰਦਾਨੇ ਬਾਲੇ ਸਮੇਤ ਕੀਰਤਨ ਕਰਦੇ ਪ੍ਰਭੂ ਦੇ ਗੁਣ ਗਾਉਂਦੇ ਹੋਏ ਉਸ ਜੰਗਲ ਤੋਂ ਬਾਹਰ ਨਿਕਲ ਗਏ। ਜਦੋਂ ਜੰਗਲ ਤੋਂ ਬਾਹਰ ਨਿਕਲੇ, ਜੰਗਲ ਤੋਂ ਬਾਹਰ ਜਾ ਕੇ ਇੱਕ ਨਗਰੀ ਇੱਕ ਪਿੰਡ ਨਜ਼ਰੀ ਪਿਆ।
ਸਭ ਵੰਚਕ ਕੇ ਘਰ ਤੇ ਮਾਈ ਮਾਰੇ ਨਰ ਤਨ ਲੇਵੇ ਤਾਈ।
ਉਹ ਸਾਰਾ ਪਿੰਡ ਠੱਗਾਂ ਦਾ ਸੀ, ਡਾਕੂਆਂ ਦਾ ਸੀਗਾ। ਰਾਹਗੀਰਾਂ ਨੂੰ ਮੁਸਾਫਰਾਂ ਨੂੰ ਰੋਕ ਕੇ ਮਾਰ ਦੇਣਾ, ਉਹਨਾਂ ਦੇ ਕੱਪੜੇ ਤੱਕ ਲਾ ਲੈਣੇ, ਸਭ ਕੁਛ ਉਹਨਾਂ ਤੋਂ ਖੋਹ ਲੈਣਾ, ਉਹਨਾਂ ਠੱਗਾਂ ਦਾ ਕਰਤੱਵ ਸੀ।
ਜਿਨ ਕੋ ਸੁਮਤ ਦੇਣ ਕੇ ਹੇਤਾ ਪਰਵਿਸ਼ੇ ਗ੍ਰਾਮੇ ਕਿਰਪਾ ਨਕੇਤਾ।
ਉਹਨਾਂ ਲੋਕਾਂ ਨੂੰ ਸੁਮਤ ਦੇਣ ਵਾਸਤੇ, ਭਗਤੀ ਦੇ ਰਾਹ ਤੋਰਨ ਵਾਸਤੇ ਮਹਾਰਾਜ ਉਸ ਠੱਗਾਂ ਦੇ ਪਿੰਡ ਵਿਚ ਪ੍ਰਵੇਸ਼ ਕਰ ਗਏ।
ਜਗਤੇਸ਼ਵਰ ਇੱਕ ਖੇਲ ਮਚਾਵਾ ਵੰਚਕ ਕੁਮਤ ਹਰਨ ਹਿਤ ਦਾਵਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਖੇਡ ਰਚਾਈ ਉਹਨਾਂ ਠੱਗਾਂ ਦੀ ਕੁਮਤ ਨੂੰ ਦੂਰ ਕਰਨ ਵਾਸਤੇ।
ਖੋਲ ਸਬਰ ਬਹਿਸ ਮੈਂ ਕਰਦੀ ਬਹੁਤ ਸੁੰਦਰ ਭੁੱਖਨ ਪੱਟ ਦਰਦੀ।
ਭਾਈ ਬਾਲੇ ਨੂੰ 16 ਸਾਲਾਂ ਦਾ ਕਰ ਦਿੱਤਾ, ਬਾਲੇ ਸੋਹਣੇ ਕੱਪੜੇ ਦੇ ਗਹਿਣਿਆਂ ਨਾਲ ਸ਼ਿੰਗਾਰ ਦਿੱਤਾ।
ਦੋਏਰਾ ਜਾਂਬੂ ਨਦ ਕਟ ਨਿਜ ਸੋ ਕਰ ਹੋਸ਼ ਸੇਤ ਬਣਾਏ।
ਔਰ ਮਹਾਰਾਜ ਜੀ ਨੇ ਆਪ ਵੀ ਬੜਾ ਸੁੰਦਰ ਲਿਬਾਸ ਕਰ ਲਿਆ, ਬੜੇ ਸੋਹਣੇ ਚਿੱਟੇ ਕੱਪੜੇ ਵਧੀਆ ਨਵੇਂ ਤੇ ਸੋਨੇ ਦੇ ਕੜੇ ਦੋਵਾਂ ਹੱਥਾਂ ਦੇ ਵਿਚ ਪਾਏ ਹੋਏ ਤੇ ਵਧੀਆ ਮਹਾਰਾਜ ਨੇ ਸੀਸ ਤੇ ਦਸਤਾਰ। ਗੁਰੂ ਨਾਨਕ ਸਾਹਿਬ ਜੀ ਪੂਰੇ ਸ਼ਾਹੂਕਾਰ ਲੱਗਦੇ ਹੈ।
ਮਰਦਾਨਾ ਮਰਦਾਨਾ ਨਿਜ ਡੂਮ ਹੈ ਜਨ ਮੁਕਲਾਮ ਨਜਾਏ।
ਤੇ ਮਰਦਾਨੇ ਨੂੰ ਆਪਣਾ ਡੂਮ ਬਣਾ ਲਿਆ, ਜਿਵੇਂ ਮੁਕਲਾਵਾ ਲੈ ਕੇ ਆਈਦਾ ਏਦਾਂ ਦਾ ਰੂਪ ਬਣਾ ਲਿਆ ਸਤਿਗੁਰਾਂ ਨੇ।
ਸੋ ਬੰਚਕ ਕੇ ਸਦਨ ਮਝਾਰੀ ਬੈਠੇ ਜਾਏ ਮਹਾ ਅਗਹਾਰੇ।
ਉਹਨਾਂ ਠੱਗਾਂ ਦੇ ਘਰ ਜਾ ਕੇ ਬੈਠ ਗਏ।
ਇੱਕ ਬੰਚਕ ਬੋ ਹਰ ਖਾਨਾ ਨਿਕੀਰੀ ਕੀਨ ਸੁਨਮਾਨਾ।
ਉਹ ਠੱਗ ਬੜੇ ਖੁਸ਼ ਹੋਏ, ਜਿਹੜੇ ਠੱਗ ਦੇ ਘਰ ਬੈਠੇ ਉਹ ਕਹਿੰਦਾ ਮੇਰੇ ਘਰ ਤਾਂ ਆਪੇ ਹੀ ਲਕਸ਼ਮੀ ਆ ਗਈ ਅੱਜ। ਬੜਾ ਖੁਸ਼ ਹੋਇਆ ਤੇ ਉਹਨੇ ਮਹਾਰਾਜ ਨੂੰ ਬੜੇ ਸਨਮਾਨ ਨਾਲ ਆਓ ਜੀ ਆਓ ਜੀ ਆਓ ਜੀ ਕਰਕੇ ਬਿਠਾਇਆ।
ਆਓ ਜੀ ਕਰੀਏ ਘਰ ਡੇਰਾ ਆਖੀ ਵਿਦ ਸ਼ਮ ਹਰੋ ਤੂੰ ਤੇਰਾ।
ਆਓ ਜੀ ਘਰ ਤੁਹਾਡਾ ਹੀ ਹੈ ਜੀ, ਬੈਠੋ ਜੀ, ਮੰਜਾ ਡਾਹ ਦਿੱਤਾ, ਮੈਂ ਤੁਹਾਡੀ ਸੇਵਾ ਕਰਾਂਗਾ।
ਜੋ ਕਛ ਕਹੋ ਸੋ ਸੇਵਾ ਕਰੋ ਪਹੁੰਚਾ ਸ਼ਮ ਮਗ ਕਾ ਹਰੋ।
ਜੋ ਸੇਵਾ ਕਹੋਗੇ ਮੈਂ ਕਰਾਂਗਾ, ਤੁਸੀਂ ਥੱਕ ਥੱਕੇ ਟੁੱਟੇ ਆਏ ਹੋ, ਮੁਸਾਫਰ ਹੋ, ਲਿਆਓ ਮੈਂ ਤੁਹਾਡੀ ਮੁੱਠੀ ਚਾਪੀ ਕਰਦੇ ਹਾਂ।
ਸਵਈਆ ਤਾਕੇ ਨਕੇਤ ਰਹੇ ਪ੍ਰਭ ਜੀ ਮਿਲ ਬੰਚਕ ਆਵਤ ਤੇ ਸਮਦਾਏ।
ਮਹਾਰਾਜ ਸੋਨੇ ਦੇ ਕੜੇ ਪਾਏ, ਵਧੀਆ ਕੱਪੜੇ ਪਾਏ, ਰੂਪ ਤਾਂ ਮੇਰੇ ਸਤਿਗੁਰਾਂ ਦਾ ਹੈ ਹੀ ਬਹੁਤ ਜ਼ਿਆਦਾ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ। ਤੇ ਭਾਈ ਮਰਦਾਨੇ ਨੂੰ ਆਪਣਾ ਡੂਹ ਬਣਾ ਲਿਆ, ਬਾਲੇ ਨੂੰ 16 ਸਾਲ ਦਾ ਕਰ ਦਿੱਤਾ, ਕੱਪੜਿਆਂ ਨਾਲ ਸੋਨੇ ਨਾਲ ਲੱਦੇ ਹੋਏ, ਠੱਗਾਂ ਨੂੰ ਬੜਾ ਵਧੀਆ ਮੌਕਾ, ਸਾਰੇ ਠੱਗ ਉੱਥੇ ਆ ਗਏ।
ਤਾਮ ਹੋਤੋ ਜੇ ਕੋ ਤਾਬੀ ਸਭੀ ਬਟਪਾਰ ਸੁਲੀਨ ਬੁਲਾਈ।
ਉਹਨੇ ਵੀ ਘਰ ਵਾਲੇ ਨੇ ਵੀ ਆਪਣੇ ਮਿੱਤਰਾਂ ਨੂੰ ਬੁਲਾ ਲਿਆ ਵੀ ਅੱਜ ਮੌਕਾ ਹੈ, ਬਹੁਤ ਚੰਗੀ ਸਾਮੀ ਹੱਥ ਆਈ।
ਜੋ ਤਿਲੇ ਲਾਰ ਬੜੀ ਦੇਖੋ ਧਨ ਹੈ ਵੋ ਪਾਸ ਚਲਿਓ ਕਿਤ ਥਾਈ।
ਮੱਥੇ ਤੇ ਗੁਰੂ ਨਾਨਕ ਤੇ ਨਿਰਾਲੀ ਨੂਰਾਨੀ ਜੋਤ ਜਗਦੀ ਹੈ ਤੇ ਉਹਨੇ ਸਮਝਿਆ ਵੀ ਜੋਤ ਤਾਂ ਪੈਸੇ ਵਾਲੇ ਦੇ ਮੱਥੇ ਤੇ ਹੁੰਦੀ ਹੈ। ਕਿੱਧਰ ਜਾ ਰਿਹਾ ਮੁਸਾਫਰ, ਆਪਣੇ ਘਰ ਆ ਠਹਿਰਿਆ, ਆਪਾਂ ਕੁਝ ਨਾ ਕੁਝ ਹੱਲਾ ਕਰਕੇ ਅੱਜ ਹਮਲਾ ਕਰਕੇ ਇਹਨਾਂ ਤੋਂ ਲੈ ਲਈਏ।
ਲਿਓ ਸਭੈ ਨਦਰਾਵੋ ਸੋ ਹਮ ਕੋਰ ਪਈ ਤਨ ਲੈ ਬਚਾਏ।
ਉਹ ਬੰਦੇ ਕਹਿਣ ਲੱਗੇ ਵੀ ਤੇਰੇ ਘਰ ਇਹ ਆ ਗਏ ਨੇ, ਹਿੱਸਾ ਸਾਡਾ ਵੀ ਹੈ, ਇਹ ਨਾ ਹੋਵੇ ਤੂੰ ਕੱਲਾ ਹੀ ਮਾਰ ਕੇ ਖਾ ਜਾਵੇ ਤੇ ਸਾਨੂੰ ਪੁੱਛੇ ਨਾ, ਅਸੀਂ ਸਾਰਾ ਕੁਝ ਵੇਖ ਲਿਆ ਇਹਨਾਂ ਕੋਲ ਕੀ ਕੁਝ ਹੈ ਤੇ ਸਵੇਰੇ ਉਹ ਸਾਰਾ ਹਿੱਸਾ ਸਾਰੀ ਬਰਾਦਰੀ ਨੂੰ ਵੰਡ ਕੇ ਦੇਣਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਉਹਨਾਂ ਠੱਗਾਂ ਨੇ ਮਹਾਰਾਜ ਜੀ ਨੂੰ ਠੱਗਣ ਦੀ ਤਿਆਰੀ ਕਰ ਲਈ ਹੈ, ਪਰ ਉਹ ਕੀ ਜਾਣਨ ਕਿ ਇਹ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਇਹਨਾਂ ਨੂੰ ਠੱਗ ਜਾਣਗੇ, ਇਹਨਾਂ ਦਾ ਮਨ ਹੀ ਮੋਹ ਲੈਣਗੇ, ਇਹਨਾਂ ਦਾ ਰਾਹ ਹੀ ਬਦਲ ਦੇਣਗੇ। ਅਗਲੇ ਪ੍ਰਕਰਣਾਂ ਚ ਆਪ ਜੀ ਸਰਵਣ ਕਰੋਗੇ। ਵਾਹਿਗੁਰੂ।